ਸਭ ਤੋਂ ਪਹਿਲਾਂ ਜੀ ਪਤੀ ਸਾਂਝੀ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਦੇ ਬਾਰੇ 'ਚ ਅਸੀਂ ਜਿਹੜੀ ਇੱਕ ਮੋਟੀ ਮੋਟੀ ਗੱਲ ਕਰਦੇ ਹਾਂ, ਉਹ ਕਈ ਵਾਰੀ ਬੋਲਣ ਵਾਲੇ ਨਾਲੋਂ ਸੁਣਨ ਵਾਲੇ ਨੂੰ ਵੱਧ ਔੜ ਰਹੀ ਹੁੰਦੀ ਹੈ। ਦੂਜਾ, ਇੱਕ ਤਾਂ ਇਹ ਕਿ ਗੁਰੂ ਸਾਹਿਬ ਨੇ ਜੋ ਕਿਹਾ ਉਹ ਕੀ ਹੈ, ਉਹਨਾਂ ਨੇ ਜੋ ਸਾਨੂੰ ਹੁਕਮ ਕਿਹਾ ਉਹਦਾ ਕੀ ਭਾਵ ਹੈ ਸਾਡੇ ਲਈ। ਦੂਜਾ ਕਿ ਸਾਡੀ ਜਿਹੜੀ ਸਮਰੱਥਾ ਹੈ, ਸਮਝ ਹੈ, ਅਵਸਥਾ ਹੈ, ਉਹਦੇ 'ਚ ਉਹ ਕੀ ਅਰਥ ਧਾਰਦਾ ਹੈ। ਇਹਨਾਂ ਦੋਨਾਂ ਗੱਲਾਂ 'ਚ ਬੜਾ ਫਰਕ ਹੈ। ਤੀਜਾ ਕਿ ਜਦੋਂ ਅਸੀਂ ਜਿਹੜੀ ਗੱਲ ਕਥਨ ਕਹਿਣ ਤੋਂ ਬਾਹਰੀ ਹੈ ਉਹਨੂੰ ਕਹਿਣਾ ਹੈ ਤਾਂ ਸਾਡੇ ਕੋਲ ਕਹਿਣ ਲਈ ਜਿਹੜਾ ਹਵਾਲਾ ਹੈ ਉਹ ਸਾਰਾ ਦਿਸਦੇ ਸੰਸਾਰ ਦਾ। ਜਦੋਂ ਗੁਰੂ ਸਾਹਿਬ ਨੇ ਜੋ ਕੁਝ ਕਿਹਾ ਬਾਣੀ ਰੂਪ ਸਾਨੂੰ, ਉਹ ਵੀ ਉਸ ਜ਼ਮਾਨੇ ਦੇ ਦਿਸਦੇ ਸੰਸਾਰ ਦੇ ਹਵਾਲੇ ਨਾਲ ਹੈ। ਅਤੇ ਜਦੋਂ ਅਸੀਂ ਅੱਜ ਗੱਲ ਕਰਨੀ ਹੈ ਤਾਂ ਸਾਡੀ ਇਹ ਸੀਮਾ ਹੈ ਕਿ ਅਸੀਂ ਇਸ ਅੱਜ ਦੇ ਦਿਸਦੇ ਸੰਸਾਰ ਦੇ ਹਵਾਲੇ ਨਾਲ ਗੱਲ ਕਰਾਂਗੇ। ਅਸੀਂ ਜਦੋਂ ਜਿਹੜੀ ਸਕੂਲੀ ਪੜ੍ਹਾਈ ਪੜ੍ਹਦੇ ਹਾਂ ਉਹਦੇ ਮੁਤਾਬਕ ਵੀ, ਜਾਂ ਜਦੋਂ ਇੱਕ ਬੱਚਾ ਬੋਲਣ ਜਾਣਨ ਸਿੱਖਦਾ ਹੈ ਉਹਦੇ ਹਿਸਾਬ ਨਾਲ ਵੀ, ਇਹ ਕੀ ਹੈ, ਇਹ ਕਿਉਂ ਹੈ। ਅਸੀਂ ਵੇਖਦੇ ਹਾਂ ਕਿ ਜੋ ਬੱਚਾ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਖੋਜ ਦੇ ਹਿਸਾਬ ਨਾਲ ਜਾਂ ਮਿਹਨਤ ਦੇ ਹਿਸਾਬ ਨਾਲ ਜੋ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਲਗਭਗ ਬੱਚੇ ਵਰਗੀ ਹੁੰਦੀ ਹੈ। ਚਾਹੇ ਸਾਡੀ ਉਮਰ ਵੱਡੀ ਹੋ ਜਾਵੇ, ਦੇਹ ਵੱਡੀ ਹੋ ਜਾਵੇ, ਚਾਹੇ ਕਿਸੇ ਦਾ ਨਾਂ ਜਾਂ ਰੁਤਬਾ ਵੱਡਾ ਹੋ ਜਾਵੇ, ਪਰ ਸਿੱਖਣ ਦੀ ਅਵਸਥਾ 'ਚ ਮਨੁੱਖ ਹਮੇਸ਼ਾ ਬੱਚੇ ਜਿਹਾ ਰਹਿੰਦਾ। ਇਸ ਕਰਕੇ ਜਿਹਨੂੰ ਕੁਝ ਸਿੱਖ ਕੇ ਜਾਂ ਅਹਿਸਾਸ ਵਜੋਂ ਵੱਧ ਮਹਿਸੂਸ ਹੋ ਗਿਆ ਉਹ ਇਸ ਗੱਲ ਲਈ ਮੈਨੂੰ ਪਹਿਲਾਂ ਤੋਂ ਹੀ ਖਿਮਾ ਕਰਨ। ਇੱਥੇ ਪਹਿਲਾਂ ਬਾਬਾ ਜੀ ਨੇ ਜੋ ਬਚਨ ਕੀਤੇ ਉਹਦੇ 'ਚ ਉਹਨਾਂ ਨੇ ਜਪਜੀ ਸਾਹਿਬ ਦੀ ਪਹਿਲੀ ਦੂਜੀ ਪੌੜੀ ਦੇ ਹਵਾਲੇ ਨਾਲ ਗੱਲ ਕੀਤੀ ਸਾਨੂੰ, ਅਤੇ ਉੱਦਾਂ ਵੀ ਜਿਹੜੀ ਪਹਿਲੀ ਪੌੜੀ ਹੈ ਜਪਜੀ ਸਾਹਿਬ ਦੀ ਉਹ ਸਾਰੇ ਸੰਸਾਰ ਦੇ ਕਰਮ ਨੂੰ, ਜਿੰਨਾ ਵੀ ਸਾਡਾ ਜਿਉਣ ਦਾ ਕੁਛ ਹਾਸਲ ਕਰਨ ਦਾ ਜਿਹੜਾ ਰਾਹ ਹੈ, ਉਹਨਾਂ ਸਾਰਿਆਂ ਦੀ ਗੱਲ ਉਹਦੇ 'ਚ ਨਿਬੇੜੀ ਹੋਈ ਹੈ ਵੀ ਸੋਚੈ ਦੀ, ਚੁੱਪੈ ਦੀ, ਭੁੱਖੈ ਦੀ, ਸਿਆਣਪੈ ਦੀ। ਅਤੇ ਜਿੰਨੇ ਮਨੁੱਖ ਨੇ ਗਿਆਨ ਦੇ ਸਾਧਨਾ ਦੇ ਰਾਹ ਬੁਣੇ ਨੇ ਉਹ ਸਾਰੇ ਉਹਦੇ ਵਿੱਚ ਸਮੇਟੇ ਹੋਏ ਨੇ। ਤਾਂ ਹੁਣ ਮੈਂ ਆਪਣੀ ਗੱਲ ਕਹਿਣ ਲਈ ਇਹ ਗੱਲ ਸ਼ੁਰੂ ਕਰਦਾ ਕਿ ਗੁਰੂ ਸਾਹਿਬ ਤੋਂ ਪਹਿਲਾਂ ਵੀ ਹੋਰ ਬੜੀ ਥਾਵਾਂ ਦੇ ਉੱਤੇ ਬੜਿਆਂ ਲੋਕਾਂ ਨੇ ਇਹ ਜ਼ਿੰਦਗੀ ਨੂੰ, ਦੁਨੀਆ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਉਹਦੇ ਲਈ ਕੁਝ ਗੱਲਾਂ ਲੈ ਕੇ ਆਉਂਦੀਆਂ, ਉਹਨਾਂ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਰੂਪਾਂ 'ਚ ਲੈ ਕੇ ਆਏ। ਜਿਹੜਾ ਕਿ ਇਹ ਜਿਹਨੂੰ ਅਸੀਂ ਰੱਬੀ ਇਹਲਾਮ ਕਹਿੰਦੇ ਹਾਂ ਜਾਂ ਦੈਵੀ ਗਿਆਨ ਕਹਿੰਦੇ ਹਾਂ, ਉਹਦੀ ਬਾਬਤ ਜੋ ਅਸੀਂ ਗੱਲਾਂ ਕਰਨੀਆਂ ਹੁੰਦੀਆਂ ਨੇ ਉਹਦੇ 'ਚ ਸਾਡੇ ਲਈ ਸਭ ਤੋਂ ਵੱਡਾ ਜਿਹੜਾ ਸਾਧਨ ਹੈ ਉਹ ਹੈ ਸ਼ਬਦ। ਸ਼ਬਦ ਗੁਰੂ ਮੰਨਦੇ ਹਾਂ ਅਸੀਂ, ਤਾਂ ਇਹਦੀ ਮਹਿਮਾ ਨਾ ਸਿਰਫ ਧਰਮ ਰੂਪ 'ਚ, ਗਿਆਨ ਰੂਪ 'ਚ ਦੁਨੀਆ 'ਚ ਸਾਰੇ ਕਿਤੇ ਬਰਕਰਾਰ ਹੈ। ਹਰ ਪਰੰਪਰਾ 'ਚ ਕਿਸੇ ਨਾ ਕਿਸੇ ਰੂਪ 'ਚ ਇਸ ਗੱਲ ਨੂੰ ਮੰਨਿਆ ਹੋਇਆ ਕਿ ਮਨੁੱਖ ਦੀ ਗਿਆਨ ਦੀ ਜਿਹੜੀ ਵਿਧੀ ਹੈ, ਜਿਹੜਾ ਸਰੋਤ ਹੈ, ਉਹਦਾ ਸਭ ਤੋਂ ਸਿਖਰ ਸ਼ਬਦ ਰੂਪ 'ਚ ਹੈ। ਪਰ ਨਾਲ ਦੀ ਨਾਲ ਕੀ ਹੈ ਕਿ ਅਸੀਂ ਜੋ ਸ਼ਬਦਾਂ ਰਾਹੀਂ ਕਹਿਣਾ ਚਾਹੁੰਦੇ ਜਾਂ ਜਾਣਨਾ ਚਾਹੁੰਦੇ ਉਹਦੀ ਬਹੁਤ ਸੀਮਾ ਹੈ। ਜਿਹੜਾ ਗੁਰਬਾਣੀ 'ਚ ਵਾਰ ਵਾਰ ਕਿਹਾ ਜਾ ਰਿਹਾ ਕਿ ਕਿਹਾ ਨਹੀਂ ਜਾਂਦਾ, ਤਾਂ ਉਹਦਾ ਅਸਲ ਮਤਲਬ ਮਨੁੱਖੀ ਦੇਹ ਦੀ, ਮਨੁੱਖੀ ਬੋਲੀ ਦੀ ਇੱਕ ਸੀਮਾ ਹੈ ਕਿ ਜੋ ਰੱਬਤਾ ਦਾ ਅਹਿਸਾਸ ਹੈ, ਜੋ ਉਹਦੀ ਹੋਂਦ ਦਾ ਅਹਿਸਾਸ ਹੈ, ਉਹਨੂੰ ਮਨੁੱਖ ਦੀ ਜਿਹੜੀ ਇਹ ਬੋਲੀ ਹੈ, ਇਹ ਸ਼ਬਦਾਂ ਦਾ ਸੰਸਾਰ ਹੈ, ਇਹ ਉਹਨੂੰ ਫੜ ਨਹੀਂ ਸਕਦਾ। ਵੀ ਗੂੰਗੇ ਗੁੜ ਖਾਇਆ ਪੁੱਛੇ ਤੋਂ ਕਿਆ ਕਹੀ ਹੈ, ਮਤਲਬ ਜਿਹੜਾ ਉਹ ਅਹਿਸਾਸ ਹੈ ਉਹਦੀ ਜਿਹੜੀ ਆਮਦ ਹੈ, ਤਾਂ ਮਨੁੱਖ ਦਾ ਜਿਹੜਾ ਆਹ ਬੋਲਣਾ ਜਿੱਦਾਂ ਮੈਂ ਬੋਲ ਰਿਹਾ, ਇਹ ਬੋਲਣ ਬੰਦੇ ਦਾ ਗੂੰਗਾ ਹੋ ਜਾਂਦਾ। ਨਾਲ ਦੀ ਨਾਲ ਕੀ ਹੈ ਕਿ ਅਸੀਂ ਇਹਨਾਂ ਹੀ ਸ਼ਬਦਾਂ 'ਤੇ ਲੱਗੇ ਹੋਏ ਹਾਂ, ਇਹਨਾਂ ਹੀ ਹਵਾਲਿਆਂ 'ਤੇ ਲੱਗੇ ਹੋਏ ਹਾਂ, ਜੇ ਸਾਨੂੰ ਕੋਈ ਦੂਜੀ ਗੱਲ ਕਹਿੰਦਾ ਉਹ ਸਮਝ ਨਹੀਂ ਪੈਂਦੀ। ਜਿੱਦਾਂ ਅਸੀਂ ਕਹਿੰਦੇ ਹਾਂ ਨਾ ਕਿ ਦੂਜੇ ਨਾਲ ਗੱਲਾਂ ਕਰਦੇ ਹਾਂ ਸੰਦਾਂ ਨਾਲ, ਅਤੇ ਕਈ ਵਾਰੀ ਦੂਜੇ ਨਾਲ ਗੱਲ ਨਹੀਂ ਹੁੰਦੀ, ਅਗਲਾ ਉਹਦੀ ਮਾਰ ਤੋਂ, ਉਹਦੀ ਪਕੜ ਤੋਂ ਬਾਹਰ ਹੁੰਦਾ ਕਈ ਵਾਰੀ, ਜਿਹੜਾ ਸਾਡੀ ਜੇ ਸੰਦ ਹੁੰਦਾ। ਇਸ ਤਰ੍ਹਾਂ ਜਿਹੜੀ ਅਵਸਥਾਵਾਂ ਦੀ ਗੱਲ ਆ ਜਿਹੜੀ, ਕਿ ਉਹ ਬੜੀ ਵਾਰ ਜੇ ਕੋਈ ਕਿਣਕੇ ਮਾਤਰ ਵਾਲਾ ਕਹਿ ਰਿਹਾ, ਜਿਹੜੇ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਗੱਲ ਕਹਿ ਕੇ ਸਾਡੇ ਸਾਹਮਣੇ ਇੱਕ ਹਵਾਲਾ ਖੜ੍ਹਾ ਕੀਤਾ ਕਿ ਪਹਿਲਾਂ ਤਾਂ ਗੱਲ ਕਹਿਣ 'ਚ ਆਉਂਦੀ ਨਹੀਂ, ਜੇ ਕੋਈ ਕਹਿਣ ਵਾਲਾ ਆ ਜਾਂਦਾ ਤਾਂ ਫਿਰ ਸਾਡੇ ਸਮਝ ਨਹੀਂ ਆਉਂਦੀ, ਸਾਨੂੰ ਉਹ ਲੱਗਦਾ ਕਿ ਇਹ ਬੰਦਾ ਦੀਵਾਨਾ ਹੋ ਗਿਆ, ਹੈ ਨਾ। ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਭਇਆ ਦੀਵਾਨਾ ਸੌਕਾ, ਉਹ ਗੀਤ ਮਾਤਰ ਨਹੀਂ ਹੈ, ਉਹ ਸੰਸਾਰ ਦੇ ਨੁਕਤੇ ਮਾਤਰ ਹੈ ਕਿ ਜੋ ਕਹਿਣ ਲਈ ਸਾਡੇ ਸਾਹਮਣੇ ਆ ਗਿਆ ਹੈ ਜਾਂ ਹਾਜ਼ਰ ਹੈ, ਸਾਨੂੰ ਉਹਦੀ ਗੱਲ ਜਾਪਦੀ ਕਿਵੇਂ ਹੈ। ਅਕਸਰ ਅਸੀਂ, ਮਤਲਬ ਮੈਂ ਕਈ ਵਾਰੀ ਕਹਿੰਦਾ ਕਿ ਬਾਕੀ ਜੀਵਾਂ ਨੂੰ ਅਸੀਂ ਨਿਖੜੇ ਹੋਏ ਹਾਂ, ਤਾਂ ਗਿਆਨ ਕਰਕੇ ਗਿਆਨ ਵੀ ਗਾਹਾਂ ਸ਼ਬਦਾਂ ਨਾਲ ਹੈ, ਪਰ ਸ਼ਬਦਾਂ ਦੀ ਅਸੀਂ ਸੀਮਾ ਦੇਖ ਰਹੇ ਹਾਂ ਵੀ ਸਾਡੀ ਪ੍ਰਾਪਤੀ ਵੀ ਸ਼ਬਦ ਨੇ ਅਤੇ ਸਾਡੀ ਸੀਮਾ ਵੀ ਸ਼ਬਦ ਨੇ। ਕਿਸੇ ਨੂੰ ਦੋ ਸ਼ਬਦ ਪਿਆਰ ਨਾਲ ਬੋਲੋ, ਬੰਦਾ ਖੁਸ਼ ਹੋ ਜਾਂਦਾ ਕਿ ਇਹ ਬੰਦਾ ਬਹੁਤ ਵਧੀਆ ਹੈ, ਮੇਰੀ ਬਹੁਤ ਇੱਜ਼ਤ ਕਰਦਾ। ਕਿਸੇ ਨੂੰ ਇੱਕ ਗਾਲ ਕੱਢੋ, ਉਹਨੂੰ ਲੱਗਦਾ ਕਿ ਇਹਨੂੰ ਮੈਂ ਮਾਰ ਦਿਆਂ। ਸ਼ਬਦਾਂ ਦਾ ਜਿਹੜਾ ਅਸਰ ਹੈ ਬੰਦੇ ਦੇ ਮਨ ਤੱਕ ਇਸ ਹੱਦ ਤੱਕ ਜਾਂਦਾ। ਤਾਂ ਹੁਣ ਜਿਹੜਾ ਅਸੀਂ ਹੁਕਮ ਦੀ ਗੱਲ ਕਰਨੀ ਹੈ, ਉਹਦੇ 'ਚ ਜਿਹੜਾ ਮੈਨੂੰ ਮਹਿਸੂਸ ਹੋਇਆ ਉਹ ਮੈਂ ਕਹਿੰਦਾ ਕਿ ਇੱਕ ਤਾਂ ਜੋ ਪਹਿਲਾਂ ਗਿਆਨ ਪ੍ਰਾਪਤ ਹੋਇਆ, ਹਰ ਇੱਕ ਨੇ ਕੋਸ਼ਿਸ਼ ਕੀਤੀ ਕਿ ਦੁਨੀਆ ਕੀ ਹੈ, ਜ਼ਿੰਦਗੀ ਕੀ ਹੈ, ਫਿਰ ਉਹਨੂੰ ਕਿਹਾ। ਜਿਨ੍ਹਾਂ ਨੇ ਰੱਬ ਨੂੰ ਨਹੀਂ ਮੰਨਿਆ ਉਹਨਾਂ ਨੇ ਵੀ ਜ਼ੋਰ ਲਾਇਆ, ਬਹੁਤ ਜ਼ੋਰ ਲਾਇਆ। ਸਾਡੇ ਸਾਹਮਣੇ ਸਭ ਤੋਂ ਜਿਹੜੀ ਪੁਰਾਣੀ ਅਤੇ ਵੱਡੀ ਮਿਸਾਲ ਹੈ ਉਹ ਬੋਧੀਆਂ ਦੀ ਹੈ। ਜਿਹੜਾ ਗੁਰਬਾਣੀ 'ਚ ਆਉਂਦਾ ਹੈ, ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ, ਜਿਹੜਾ ਉਹ ਜੋਗੀ ਸੁਨ ਧਿਆ ਰਹੇ ਨੇ, ਸਾਨੂੰ ਉਹਦਾ ਕਿੰਨਾ ਪਤਾ, ਉਹਦੇ ਨਾਲ ਆਹ ਬੋਲੀ ਰਾਹੀਂ ਜਿਹੜਾ ਹੁਕਮ ਸਮਝਣਾ, ਉਹਦੇ ਸਾਨੂੰ ਸਹਾਇਤਾ ਮਿਲਦੀ। ਜਿਹੜੀ ਜਪ ਜੀ ਦੀ ਪੌੜੀ ਸੁਣਿਆ ਦੀ ਸ਼ੁਰੂ ਹੁੰਦੀ ਹੈ, ਪਹਿਲੀ ਪੰਕਤੀ ਜਿਹੜੀ, ਸੁਣਿਆ ਸਿੱਧ ਪੀਰ ਸੁਰ ਨਾਥ, ਇਹ ਚਾਰ ਰਾਹ ਨੇ ਗੁਰੂ ਸਾਹਿਬ ਦੀ ਆਮਦ ਤੋਂ ਪਹਿਲਾਂ ਇੱਥੇ ਸਾਧਨਾ ਦੇ। ਇੱਕ ਪਾਸੇ ਜਿਹੜੇ ਸੁਰ ਨੇ ਉਹ ਜਿਹੜੀ ਪਰੰਪਰਾ ਨੂੰ ਅਸੀਂ ਬ੍ਰਾਹਮਣ ਕਹਿੰਦੇ ਹਾਂ, ਸਨਾਤਨ ਕਹਿੰਦੇ ਹਾਂ, ਉਹਦੇ ਨਾਲ ਜੁੜੇ ਹੋਏ ਨੇ। ਇੱਕ ਪਾਸੇ ਨਾਥ ਨੇ, ਸਿੱਧ ਨੇ, ਪੀਰ ਜਿਹੜੇ ਇਸਲਾਮ ਨਾਲ ਸੰਬੰਧਿਤ ਗੱਲਾਂ ਨੇ, ਉਹ ਚਾਰੇ ਰਾਹ ਚੱਲਦੇ ਨੇ। ਜੇ ਉਹਨਾਂ ਰਾਹਾਂ ਬਾਰੇ ਸਾਨੂੰ ਕੋਈ ਵੀ ਅੰਦਾਜ਼ਾ ਨਹੀਂ, ਤਾਂ ਜਿਹੜੀ ਸੁਣਿਆ ਦੀ ਮਹਿਮਾ ਹੋ ਰਹੀ ਹੈ ਉਹ ਸਾਡੇ ਪੱਲੇ ਨਹੀਂ ਪੈਂਦੀ, ਸੰਸਾਰੀ ਰੂਪ 'ਚ ਵੀ, ਕਿ ਸੁਣਿਆ ਸਿੱਧ ਪੀਰ ਸੁਰਨਾਥ। ਜਿਹੜੀ ਪਹਿਲੀ ਪੌੜੀ 'ਚ ਚਾਰ ਰਾਹ ਨੇ, ਸੋਚੈ ਚੁੱਪੈ ਭੁੱਖੈ ਸਿਆਣਪੈ, ਤਾਂ ਬੋਧੀਆਂ ਦਾ ਜਿਹੜਾ ਇਸ ਜੱਗ ਨੂੰ ਸਮਝਣ ਦਾ ਇੱਕ ਨਜ਼ਰੀਆ, ਉਹਦੀ ਮੈਂ ਮੋਟੀ ਮੋਟੀ ਥੋੜ੍ਹੀ ਜਿਹੀ ਯਾਨੀ ਕਿ ਮੈਨੂੰ ਸਮਝ ਪਈ ਗੱਲ ਕਰਦਾ ਅੱਜ ਮੈਂ, ਕਿ ਉਹਨਾਂ ਨੇ ਕੀ ਜਾਤਾ ਕਿ ਮਨੁੱਖ ਦਾ ਜੀਵਨ ਕਿਸ ਵਿਧ ਵਧੀਆ ਹੋਵੇ, ਸਫਲ ਹੋਵੇ। ਉਹਨਾਂ ਨੇ ਦੇਖਿਆ ਕਿ ਅਸੀਂ ਆਪਣਿਆਂ ਕਰਮਾਂ ਰਾਹੀਂ ਆਪਣੀ ਆਤਮਾ ਦੇ ਉੱਤੇ ਇੱਕ ਮੈਲ ਜਮਾ ਲੈਂਦੇ ਹਾਂ ਕਿ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਸਾਡੇ ਮਨ ਅਤੇ ਸਾਡੀ ਆਤਮਾ ਦੇ ਉੱਤੇ ਇੱਕ ਅਸਰ ਪੈਂਦਾ ਹੈ। ਸੰਸਾਰ ਦੇ ਲੋਭ ਲਾਲਚ ਦੇ ਕਾਰਨ ਵਸ ਕੰਮਾਂ ਨਾਲ ਸਾਡੇ ਮਨ 'ਤੇ ਇੱਕ ਲਗਾਤਾਰ ਮੈਲ ਜੰਮਦੀ ਹੈ ਜੋ ਮਨੁੱਖ ਨੂੰ ਇੱਕ ਜੀਵਨ ਗੇੜ ਦੇ ਵਿੱਚ ਪਾ ਦਿੰਦੀ ਹੈ। ਤਾਂ ਬੋਧੀਆਂ ਨੇ ਇਹ ਸੋਚਿਆ ਜਾਂ ਇਹ ਉਹਨਾਂ ਨੇ ਇੱਕ ਨੁਕਤਾ ਲੈ ਕੇ ਆਉਂਦਾ ਕਿ ਆਪਣੇ ਕਰਮਾਂ ਦਾ ਜਿਹੜਾ ਅਗਲਾ ਪਾਸਾ ਨਵਾਂ ਚੱਲਣਾ ਹੈ ਉਹਨੂੰ ਬੰਦ ਕਰ ਦਿਓ। ਉਹ ਤਦੇ ਸੰਸਾਰ ਨੂੰ ਤਿਆਗਦੇ ਨੇ ਕਿਉਂਕਿ ਉਹਨਾਂ ਲੱਗਦਾ ਕਿ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ। ਇਸ ਲਈ ਬੋਧੀਆਂ ਨੇ ਜਿਹੜੇ ਬੰਦੇ ਉਹਨਾਂ ਦੇ ਸੰਗ 'ਚ ਆਏ ਉਹਨਾਂ ਲਈ ਇਹ ਜ਼ਰੂਰੀ ਕੀਤਾ ਕਿ ਉਹ ਆਪਣੇ ਕੋਲ ਲੂਣ ਵੀ ਨਾ ਰੱਖਣ, ਕਿਉਂਕਿ ਲੂਣ ਇੱਕ ਸਵਾਦ ਦਾ ਮੂਲ ਹੈ, ਸਵਾਦ ਨਾਲ ਬੰਦੇ ਨੂੰ ਤ੍ਰਿਸ਼ਨਾ ਜਾਗਦੀ ਹੈ। ਉਹਨਾਂ ਨੇ ਇਹ ਰਾਹ ਲੱਭਿਆ ਕਿ ਕਰਮਾਂ ਦੀ ਨਵੀਂ ਮੈਲ ਸਾਡੀ ਆਤਮਾ 'ਤੇ ਜੰਮਣੀ ਬੰਦ ਹੋ ਜਾਏ। ਦੂਜਾ ਉਹਦਾ ਹਿੱਸਾ ਸੀ ਕਿ ਸਾਧਨਾ ਰਾਹੀਂ ਜੋ ਪਹਿਲਾਂ ਜੰਮੀ ਹੋਈ ਹੈ ਉਹਨੂੰ ਲਾਹ ਲਿਆ ਜਾਵੇ। ਤਾਂ ਉਹਦੇ 'ਚ ਉਹਨਾਂ ਕੋਲ ਕੀ ਸੀ ਗੱਲ, ਜਿਹੜੀ ਉਹ ਧਿਆਨ ਸਾਧਨਾ ਹੈ ਉਹਦੇ 'ਚ ਕਿਸੇ ਹਸਤੀ ਦਾ ਧਿਆਨ ਨਹੀਂ ਧਾਰਨਾ। ਉਹਨਾਂ ਦੇ ਅਨੁਸਾਰ ਜੇ ਹਸਤੀ ਕੋਈ ਹਾਜ਼ਰ ਹੈ ਤਦ ਉਹਦੇ ਨਾਲ ਕੋਈ ਤੁਹਾਡਾ ਲਗਾਓ ਜੁੜੇਗਾ, ਕੋਈ ਮੈਲ ਆਏਗੀ। ਇਸ ਕਰਕੇ ਉਹ ਦਾਰਸ਼ਨਿਕ ਰੂਪ ਦੇ ਵਿੱਚ, ਇੱਕ ਦਲੀਲਗਤ ਰੂਪ ਦੇ ਵਿੱਚ ਉਹ ਇਸ ਸਿੱਟੇ 'ਤੇ ਪਹੁੰਚ ਗਏ ਕਿ ਕਿਸੇ ਵੀ ਹਸਤੀ ਦਾ ਕੋਈ ਖਿਆਲ ਨਹੀਂ ਚਾਹੀਦਾ, ਸਿਰਫ ਸੁਣਨ ਚਾਹੀਦਾ, ਇੱਕ ਖਾਲੀਪਣ। ਤਾਂ ਹੀ ਅਸੀਂ ਆਪਣੀ ਜਿਹੜੀ ਅੰਦਰਲੀ ਮੈਲ ਹੈ ਉਹਨੂੰ ਲਾਹ ਲਾ ਕੇ ਇੱਕ ਖਾਲੀ ਹੋਣ ਤੱਕ ਪਹੁੰਚਾਂਗੇ। ਇਹ ਉਹਨਾਂ ਨੇ ਜਿਹੜਾ ਅਹਿਸਾਸ ਲੈ ਕੇ ਆਉਂਦਾ ਇਹਦਾ ਜਿਹੜਾ ਅਸਰ ਸੀ ਉਹ ਇੱਥੇ ਬਹੁਤ ਜ਼ਿਆਦਾ ਪਿਆ। ਸਾਨੂੰ ਪਤਾ ਹੈ ਕਿ ਅਸ਼ੋਕ ਬਹੁਤ ਵੱਡਾ ਰਾਜਾ ਹੋਇਆ ਜਿਹਨੇ ਸਾਰੇ ਏਸ਼ੀਆ ਦੇ ਵਿੱਚ ਬੁੱਧ ਦਾ ਇਹ ਖਿਆਲ ਫੈਲਾਇਆ। ਲੋਕ 2500 ਵਰ੍ਹੇ ਪਹਿਲਾਂ ਇਸ ਮਾਨਤਾ ਅਧੀਨ ਆਏ ਕਿ ਕਿਸੇ ਵੀ ਚੀਜ਼ ਨਾਲ ਜਿਹੜਾ ਲਗਾਓ ਹੈ ਉਹ ਸਾਡੇ ਅੰਦਰ ਇੱਕ ਮਹਿਲ ਪੈਦਾ ਕਰਦਾ। ਇਸ ਕਰਕੇ ਸੰਸਾਰ ਤੋਂ, ਹਰ ਇੱਛਾ ਤੋਂ, ਚੀਜ਼ ਤੋਂ ਕਿਨਾਰਾ ਕਰੋ, ਸੁੰਨ ਵਿੱਚ ਪਹੁੰਚ ਜਾਓ। ਤਾਂ ਬੋਧੀ ਇਹ ਖਿਆਲ ਲੈ ਕੇ ਆਏ। ਉਹਨਾਂ ਦਾ ਇਹ ਦੁਨੀਆ ਨੂੰ, ਜ਼ਿੰਦਗੀ ਨੂੰ ਇੱਕ ਜਾਣਨ ਦਾ ਇੱਕ ਰਾਹ ਸੀ, ਇੱਕ ਸਮਝ ਸੀ ਉਹਨਾਂ ਦੀ, ਇੱਕ ਉਹਨਾਂ ਦੀ ਸਾਧਨਾ ਸੀ ਉਹਨਾਂ ਦੀ। ਇਹ ਨਹੀਂ ਕਿ ਉੱਥੇ ਰੱਬ ਬਾਰੇ ਗੱਲ ਦਾ ਅਹਿਸਾਸ ਨਹੀਂ ਸੀ, ਸੀ। ਜੇ ਧੰਪਦ ਪੜ੍ਹੋਂਗੇ ਤਾਂ ਉਹਦੇ 'ਚ ਇੱਕ ਸਲੋਕ ਇਸ ਕਿਸਮ ਦਾ ਹੈ ਕਿ ਆਲਣਾ ਬਣਾਉਣ ਵਾਲੇ ਤੈਨੂੰ ਜਾਣ ਲਿਆ ਮੈਂ। ਤਾਂ ਜਿਹੜੀ ਇਹ ਇਸ ਕਿਸਮ ਦੀ ਗੱਲ ਹੈ, ਇਹ ਹੈ ਹਵਾਲਾ। ਪਰ ਉਸ ਵੇਲੇ ਉਹਨਾਂ ਨੇ ਇਹ ਸਮਝਿਆ ਕਿ ਇਹਦੇ ਬਾਰੇ ਚੁੱਪ ਕਰ ਜਾਓ, ਕਿਉਂਕਿ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਹ ਜਿਹੜਾ ਸਾਰਾ ਦਰਸ਼ਨ ਸੀ ਬੁੱਧ ਦਾ, ਉਹ ਸਾਰਾ ਦਲੀਲ ਦੇ ਘੇਰੇ ਅੰਦਰ ਸੀ। ਉਹਨਾਂ ਨੇ ਇਸ ਕਰਕੇ ਇਹ ਆਪਣਾ ਇੱਕ ਸਮਝ ਦਾ ਰਾਹ ਬਣਿਆ ਸੰਸਾਰ ਬਾਰੇ 'ਚ। ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਇੱਥੇ, ਜਿਨ੍ਹਾਂ ਨੂੰ ਅਸੀਂ ਅੱਜ ਸਨਾਤਨ ਜਾਂ ਬ੍ਰਾਹਮਣਵਾਦ ਕਹਿੰਦੇ ਹਾਂ, ਕੁਛ ਵੀ ਕਹਿੰਦੇ ਹਾਂ, ਇੱਥੇ ਹੋਰ ਲੋਕ ਵੀ ਸਨ ਜਿਨ੍ਹਾਂ ਨੇ ਸੰਸਾਰ ਨੂੰ, ਜ਼ਿੰਦਗੀ ਨੂੰ ਜਾਣਿਆ। ਉਹ ਆਪਣੀ ਇੱਕ ਸਮਝ ਲੈ ਕੇ ਆਏ। ਜੇ ਤੁਸੀਂ ਵੱਖ ਵੱਖ ਥਾਵਾਂ ਦੇ ਉੱਤੇ ਪੜ੍ਹੋ ਤਾਂ ਜਿਹੜਾ ਅਸੀਂ ਅਨੰਤ ਜਾਂ ਬੇਅੰਤ ਕਹਿੰਦੇ ਹਾਂ, ਇਹਦਾ ਅਹਿਸਾਸ ਬਹੁਤ ਥਾਵਾਂ 'ਤੇ ਆ ਉੱਥੇ ਕਿ ਇਹ ਜਿਹੜੀ ਪ੍ਰਕਿਰਤੀ ਹੈ, ਇਹ ਜਿਹੜਾ ਸੰਸਾਰ ਹੈ, ਇਹਦੀ ਜਿਹੜੀ ਰਚਨਾ ਹੈ, ਜਿਹੜਾ ਪ੍ਰਬੰਧ ਹੈ, ਇਹ ਬੰਦੇ ਦੇ ਜਾਣਨ ਤੋਂ ਬਾਹਰ ਹੈ, ਇਹ ਬੇਅੰਤ ਹੈ। ਇੰਨੀ ਗੱਲ ਉੱਥੇ ਵੀ ਸਾਨੂੰ ਲੱਭ ਜਾਂਦੀ ਹੈ। ਫਰਕ ਇਹ ਹੈ ਕਿ ਅਸੀਂ ਜਿਹੜਾ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਦੁਬਾਰੇ ਤੋਂ ਪ੍ਰਚਲਿਤ ਹੈ, ਇਮਾਰਤਾਂ ਵਾਲਾ ਵਾਸਤੂ ਸ਼ਾਸਤਰ ਜਾਂ ਸਮੇਂ ਦੇ ਬਾਬਤ ਜਿਹੜੀ ਅਸੀਂ ਜਾਣਦੇ ਹਾਂ ਜੋਤਿਸ਼, ਤਾਰਾ ਵਿਗਿਆਨ, ਇਹ ਉਹਦੇ ਨਾਲ ਜੁੜਿਆ ਹੋਇਆ ਹੈ ਕਿ ਜਿਹੜਾ ਇਹ ਅਨੰਤਤਾ ਦਾ ਹੁਕਮ ਹੈ, ਜਿਹੜਾ ਪ੍ਰਬੰਧ ਆ, ਜਿਹੜਾ ਇਹਨੂੰ ਕਿਵੇਂ ਜਾਣਿਆ ਜਾਏ, ਇੰਨਾ ਜਾਣਿਆ ਜਾਏ ਕਿ ਅਸੀਂ ਇਹਨੂੰ ਚਲਾ ਸਕੀਏ। ਜਿਹੜਾ ਇਹ ਅਸੀਂ ਜੋਤਿਸ਼ ਜਾਣ ਸਮਝਦੇ ਹਾਂ, ਜਿਵੇਂ ਅੱਜ ਹੈ ਇਹ ਹੋਰ ਗੱਲ ਹੈ, ਪਰ ਉਹ ਇੱਕ ਬਕਾਇਦਾ ਜਿਵੇਂ ਵਿਗਿਆਨਕ ਵਿਧੀ ਕਹਿੰਦੇ ਹਾਂ, ਉਹ ਪਹੁੰਚ ਸੀਗੀ ਕਿ ਜੋ ਵੀ ਇਹ ਚੰਦ ਸਿਤਾਰੇ ਸਾਰੇ ਹਨ, ਇਹਨਾਂ ਦਾ ਕੋਈ ਅਸਰ ਹੈ, ਇਹਨਾਂ ਦਾ ਕੋਈ ਕਾਰਨ ਹੈ, ਇਹ ਐਵੇਂ ਨਹੀਂ ਹਨ। ਜਿਹੜਾ ਜੋਤਿਸ਼ ਦਾ ਪ੍ਰਬੰਧ ਖੜ੍ਹਾ ਹੋਇਆ ਉਹ ਇਸ ਸੰਸਾਰ ਨੂੰ ਸਮਝਣ ਵਿੱਚੋਂ ਹੋਇਆ, ਅਤੇ ਉਹ ਬਕਾਇਦਾ ਬਹੁਤ ਉਹਨਾਂ ਨੇ ਜਿਹਨੂੰ ਆਪਾਂ ਮੈਥੇਮੈਟੀਕਲ ਕਹਿੰਦੇ ਹਾਂ, ਹਿਸਾਬ ਕਿਤਾਬ ਨਾਲ ਬਣਿਆ ਹੋਇਆ, ਉਹ ਉੱਦਾਂ ਹੀ ਨਹੀਂ ਹੈ, ਤੁੱਕੇ ਨਹੀਂ ਹਨ ਇਕੱਲੇ। ਉਹ ਇੱਕ ਪਰੰਪਰਾ ਹੈ ਜਿਹੜੀ ਗੁਰੂ ਸਾਹਿਬ ਦੀ ਆਮਦ ਤੋਂ ਪਹਿਲਾਂ ਜ਼ਿੰਦਗੀ ਨੂੰ, ਦੁਨੀਆ ਨੂੰ ਸਮਝਣ ਦੀ ਸੀ, ਨਾ ਸਮਝਣ ਦੀ ਸਗੋਂ ਅੱਗੇ ਨੂੰ ਚਲਾਉਣ ਦੀ ਸੀ। ਅਸੀਂ ਇਸ ਗੱਲ ਦੇ ਹਵਾਲੇ ਬਾਣੀ 'ਚੋਂ ਲੱਭਦੇ ਹਾਂ, ਜਿੱਥੇ ਵਾਰ ਵਾਰ ਆਉਂਦਾ ਕਿ ਕੋਈ ਭਾਈ ਦਿਨ ਚੰਗਾ ਮਾੜਾ ਨਹੀਂ, ਹੈ ਨਾ, ਉੱਥੇ ਤਵਾਰ ਸੇਵੇ ਮੁਗਧ ਗਵਾਰ, ਉਹ ਤਦੇ ਆਇਆ, ਉਸ ਗਿਣਤੀ ਮਿਣਤੀ ਦੇ ਵਿੱਚੋਂ, ਉਹ ਸਮਝ ਦੇ ਵਿੱਚੋਂ ਇਹ ਗੱਲਾਂ ਆਈਆਂ, ਆਹ ਦਿਸ਼ਾ, ਆਹ ਵੇਲਾ, ਆਹ ਤਰੀਕਾ ਗਲਤ, ਆਹ ਠੀਕ। ਤਾਂ ਉਹ ਇੱਕ ਜਿਹੜਾ ਬੋਧੀਆਂ ਵਾਲਾ ਪਾਸਾ ਸੀ, ਇੱਕ ਜਿਹੜਾ ਇਹ ਬ੍ਰਾਹਮਣ ਦਾ ਪਾਸਾ ਸੀ, ਇਹ ਦੋ ਰਾਹ ਪਹਿਲਾਂ ਚੱਲਦੇ ਸਨ। ਜਿਹੜਾ ਤੀਜਾ ਰਾਹ ਸਾਡੇ ਸਾਹਮਣੇ ਇਸਲਾਮ ਵਾਲੇ ਪਾਸੇ ਤੋਂ ਆਉਂਦਾ, ਉਹ ਭਾਵੇਂ ਉਸ ਤਰੀਕੇ ਨਹੀਂ ਸੀ ਆਇਆ, ਇੱਥੇ ਲੋਕਾਂ ਨਾਲ ਉਹਨਾਂ ਨੇ ਤੱਕਾ ਤੁਮਾ ਜੋ ਵੀ ਹੋਇਆ ਉਹਦੇ 'ਚੋਂ ਸਮਝ ਉਸ ਤਰ੍ਹਾਂ ਨਹੀਂ ਸੀ ਬਣੀ ਇੱਥੇ ਲੋਕਾਂ ਦੀ, ਪਰ ਉਹ ਆਪਣਾ ਅਸਰ ਲੈ ਕੇ ਆਏ, ਦੁਨੀਆ ਬਾਰੇ ਇੱਕ ਸਮਝ ਉਹ ਵੀ ਲੈ ਕੇ ਆਏ ਆਪਣੀ, ਜਿਹੜੀ ਇੱਥੇ ਪਹਿਲਾਂ ਨਹੀਂ ਸੀ ਰਲਦੀ। ਵੱਡਾ ਫਰਕ ਸੀ ਉਹਦੇ 'ਚ ਕਿ ਜਨਮ ਮਰਨ ਦਾ ਗੇੜ ਨਹੀਂ ਹੈ। ਉਹ ਉੱਥੇ ਜਦੋਂ ਬੰਦਾ ਪੂਰਾ ਹੋ ਗਿਆ ਤਾਂ ਉਹਨੇ ਰੱਬ ਦੀ ਦਰਗਾਹ 'ਚ ਜਾਣਾ, ਕਿਆਮਤ ਦਿਨ ਸਭ ਨੇ ਉੱਠਣਾ। ਤਾਂ ਇਹਦੇ ਨਾਲ ਕੀ ਫਰਕ ਪਿਆ, ਇਹਦੇ ਨਾਲ ਜਿਹੜਾ ਜਨਮ ਮਰਨ ਬਾਰੇ ਖਿਆਲ ਸੀਗਾ ਉਹਦੇ ਤੋਂ ਬੰਦੇ ਬਚ ਗਏ, ਉਹਦੇ ਤੋਂ ਵੀ ਇੱਕੋ ਜ਼ਿੰਦਗੀ ਹੈ ਜਿਹੜੀ ਇੱਥੇ ਪਹਿਲਾਂ ਚਾਰੂਬਾਕ ਨੇ ਕਿਹਾ ਹੋਇਆ ਸੀ ਕਿ ਜਿੰਨਾ ਚਿਰ ਜੀਓ ਘਿਓ ਪੀਓ, ਭਾਵੇਂ ਧਾਰਾ ਲੈ ਕੇ ਪੀਓ, ਮਰਿਆਂ 'ਤੇ ਕਿਹੜਾ ਖੁੱਲ੍ਹਿਆ ਲੂਗਾ, ਵੀ ਜ਼ਿੰਦਗੀ ਇੱਕ ਵਾਰ ਹੈ। ਇਸੇ ਖਿਆਲ ਨੂੰ ਇਸਲਾਮ ਦੀ ਆਮਦ ਨਾਲ ਹੋਰ ਪੱਕਾ ਹੋਇਆ, ਤਾਂ ਉਹਦੇ ਨਾਲ ਜਿਹੜੀ ਸਮਝ ਦੁਨੀਆ ਬਾਰੇ ਬਣੀ ਉਹ ਸਾਡੇ ਸਾਹਮਣੇ ਹੈ। ਜਿਹੜਾ ਅੱਜ ਦਾ ਸਾਡਾ ਯੁੱਗ ਹੈ ਇਹਦੇ 'ਚ ਵੀ ਉਹ ਗੱਲ ਦਾ ਅਸਰ ਹੈ ਕਿ ਜ਼ਿੰਦਗੀ ਨੂੰ, ਸੰਸਾਰ ਨੂੰ ਬੰਦਿਆਂ ਨੇ ਕਿਵੇਂ ਜਾਣਿਆ। ਇਹ ਜਿਹੜੇ ਤਿੰਨ ਰਾਹ ਨੇ, ਇਹਨਾਂ ਤਿੰਨਾਂ ਰਾਹਾਂ ਦੇ ਪ੍ਰਸੰਗ 'ਚ ਅਸੀਂ ਹੁਕਮ ਵਾਲੀ ਗੱਲ ਨੂੰ ਸਮਝ ਸਕਦੇ ਹਾਂ ਕਿ ਗੁਰੂ ਸਾਹਿਬ ਜਦੋਂ ਇਹ ਗੱਲ ਸਾਨੂੰ ਸਮਝਾ ਰਹੇ ਨੇ ਕਿ ਸਭ ਹੁਕਮ ਅੰਦਰ ਹੈ, ਤਾਂ ਫਿਰ ਵੇਖਣਾ ਕਿ ਹੁਕਮ ਹੈ ਕੀ ਹੈ। ਫਿਰ ਜਿਹੜੀਆਂ ਇਹ ਬੋਧੀਆਂ ਦਾ ਵੀ, ਬ੍ਰਾਹਮਣ ਦਾ ਵੀ, ਇਸਲਾਮ ਵਾਲਿਆਂ ਦਾ ਵੀ ਜਿਹੜਾ ਮਾਨਤਾਵਾਂ ਨੇ, ਜਾਂ ਇੱਥੋਂ ਪਹਿਲਾਂ ਹੋਰ ਵੀ ਚੱਲਦੀਆਂ ਸੀ ਵੀ ਜਿਹੜਾ ਜਪਜੀ 'ਚ ਚੁੱਪ ਹੈ, ਸੋਚੈ, ਭੁੱਖੈ, ਸਿਆਣਪਾਂ ਦੀ ਗੱਲ ਕੀਤੀ ਹੈ, ਇਹ ਨਹੀਂ ਕਿਹਾ ਕਿ ਗਲਤ ਹੈ। ਸਵਾਲ ਇਹ ਹੈ ਕਿ ਇਹਦੇ ਨਾਲ ਪੂਰਨਤਾ ਨਹੀਂ ਹੈ ਵੀ ਜੇ ਲਾਏ ਰਹਾਂ ਲਿਵ ਤਾਰ, ਵੀ ਚੁੱਪ ਨਹੀਂ ਆਉਂਦੀ, ਸੁੱਚ ਨਹੀਂ ਆਉਂਦੀ, ਰੱਜ ਨਹੀਂ ਆਉਂਦਾ, ਉਹਨਾਂ ਦੀ ਇੱਕ ਸੀਮਾ ਹੈ ਇਸ ਗੱਲ ਦੀ। ਤਾਂ ਇਹ ਸੀਮਾ ਦੇ ਉੱਪਰ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ, ਇੱਕ ਪਾਸੇ ਇਹ ਰਾਹ ਲਿਆ ਜਾਂਦਾ ਜਿਵੇਂ ਜਿਹੜੀ ਆਪਾਂ ਜੋਤਿਸ਼ ਕਹਿੰਦੇ ਹਾਂ, ਇਹਦੀ ਗੱਲ ਮੈਂ ਤਾਂ ਕਰਦਾ ਇੱਥੇ ਕਿ ਅੱਜ ਤੱਕ ਵੀ ਸਾਡੇ ਇੱਥੇ ਬੜੇ ਬੰਦੇ ਨੇ ਜਿਹੜੇ ਕਿਸੇ ਤਰੀਕੇ ਨਾਲ ਭਵਿੱਖ ਨੂੰ ਆਪਣੇ ਹੱਕ 'ਚ ਜਾਂ ਆਪਣੇ ਹੱਥ 'ਚ ਕਰਨਾ ਚਾਹੁੰਦੇ ਹੈ, ਭਾਵੇਂ ਉਹ ਬੰਦੇ ਸਿੱਖ ਵੀ ਕਹਾਉਂਦੇ ਨੇ, ਉਹਨਾਂ ਨੂੰ ਲੱਗਦਾ ਕਿ ਇੰਨੀ ਵਾਰੀ ਪਾਠ ਕਰਕੇ ਇਹ ਹੋ ਜਾਂਦਾ। ਅਸੀਂ ਬੜੀਆਂ ਥਾਵਾਂ 'ਤੇ ਬਹਿੰਦੇ ਹਾਂ ਜਿਹੜੀ ਅਸੀਂ ਪਾਠ ਕਰਨ ਦੀ ਸੁੱਖਣਾ ਸੁੱਖਦੇ ਹਾਂ, ਉਹ ਉਹਦੇ ਬਹੁਤ ਨੇੜੇ ਹੈ, ਅਸੀਂ ਉਹਦੇ ਅਰਥ ਭਾਵੇਂ ਹੋਰ ਕਰੀਏ ਪਰ ਹੈ ਉਹਦੇ ਨੇੜੇ ਹੀ ਕਿ ਅਸੀਂ ਕਿਵੇਂ ਆਉਂਦੇ ਹੋਏ ਸਮੇਂ ਨੂੰ ਆਪਣੇ ਹੱਥ ਕਰ ਲਈਏ। ਤਾਂ ਹੁਕਮ ਬਾਰੇ ਜਿਹੜਾ ਮੈਨੂੰ ਲੱਗਦਾ ਕਿ ਉਹ ਇੱਥੇ ਸਾਨੂੰ ਗੱਲ ਸੌਖੀ ਸਮਝ ਆਊ ਇਸ ਗੱਲ ਦੇ ਉੱਤੇ ਕਿ ਅਸਲ 'ਚ ਕੀ ਹੈ। ਜਿਹੜਾ ਸਾਡੇ ਮਨ ਦੀ ਗੱਲ ਗੁਰਬਾਣੀ 'ਚ ਸਭ ਤੋਂ ਵੱਧ ਵਾਰ ਕੀਤੀ ਹੋਈ ਹੈ, ਇੱਕ ਤਾਂ ਇਹ ਹੈ ਕਿ ਮਨੂਆ ਉਹ ਜਿਹੜਾ ਕਬੂ ਊਬ ਚੜ੍ਹਤ ਹੈ ਕਬੂ ਜਾਏ ਪਾਇਆ ਲੇ, ਇੱਕ ਪੰਕਤੀ ਹੋਰ ਹੈ ਜਿਹੜੀ ਮੈਨੂੰ ਬਹੁਤ ਇਸ ਗੱਲ ਦੇ ਉੱਤੇ ਵਾਰ ਵਾਰ ਚੇਤੇ ਆਉਂਦੀ ਉਹ ਇਹ ਹੈ ਕਿ ਐਂ ਨਹੀਂ ਕਿ ਮਨ ਆ ਜਿਹੜਾ ਇੱਕ ਪਲ ਚ ਤਾਂ ਹੰਢਾਹਾਂ ਵਗ ਜਾਂਦਾ। ਉਸ ਪੰਕਤੀ 'ਚ ਇਹ ਹੈ ਕਿ ਇਹ ਮਨੂਆ ਬਹੁ ਰੰਗੀ, ਕਿ ਇੱਕ ਖਿਨ ਦੇ ਵਿੱਚ ਦਸੇ ਦਿਸ਼ਾਵਾਂ ਨੂੰ ਹੰਢਾ ਲੈਂਦਾ। ਇਹਦੀ ਚੰਚਲਤਾ ਨੂੰ ਜਾਂ ਇਹਦੀ ਬਰੀਕੀ ਨੂੰ, ਇਹਦੀ ਸੂਖਮਤਾ ਨੂੰ ਇਸ ਹੱਦ ਤੱਕ ਚਿਤਰਿਆ ਜਾਂ ਫੜਿਆ ਗਿਆ ਕਿ ਇਹ ਕਿਸ ਹੱਦ ਤੱਕ ਤਿਰਕਣਬਾਜ਼ੀ ਹੈ। ਅਤੇ ਇਹ ਗੱਲ ਦਾ ਦੂਜਾ ਪਾਸਾ ਆਪਾਂ ਜੋੜਦੇ, ਜਿਹੜਾ ਗੁਰਬਾਣੀ 'ਚ ਸਾਨੂੰ ਵਾਰ ਵਾਰ ਕਿਹਾ ਕਿ ਛਿਨ ਛਿਨ ਔਦ ਵਿਹਾਤ ਹੈ, ਇਹ ਤੇਰੀ ਅਵਸਰ ਇਹ ਤੇਰੀ ਵਾਰ, ਹੈ ਨਾ ਵੀ ਉਹ ਬੜੀਆਂ ਗੇੜਿਆਂ ਤੋਂ ਬਾਅਦ ਇਹ ਸਾਨੂੰ ਮਨੁੱਖ ਦੇਹ ਮਿਲੀ ਹੈ, ਜਿਹੜੀ ਸਮੇਂ ਦੇ ਪ੍ਰਸੰਗ 'ਚ ਸਾਨੂੰ ਗੱਲ ਚੇਤੇ ਕਰਾਈ ਜਾ ਰਹੀ ਹੈ ਵਾਰ ਵਾਰ। ਇਹਨੂੰ ਅਸੀਂ ਜੋੜ ਕੇ ਦੇਖ ਸਕਦੇ ਹਾਂ ਕਿ ਜਿਹੜੀ ਅਸੀਂ ਸਮਾਂ ਫੜਨਾ ਚਾਹੁੰਦੇ ਹਾਂ, ਜਦੋਂ ਵੀ ਅਸੀਂ ਕੋਈ ਸਮਾਗਮ ਸ਼ੁਰੂ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ, ਤਾਂ ਨਾਲ ਕਈ ਵਾਰੀ ਕੋਈ ਜਿਹੜੇ ਰਾਗੀ ਢਾਡੀ ਨੇ ਉਹ ਇੱਕ ਗੱਲ ਕਹਿੰਦੇ ਨੇ ਕਿ ਆਪਣੀਆਂ ਬਿਰਤੀਆਂ ਨੂੰ ਕਰੋ ਇਕਾਗਰ। ਇਹ ਬਿਰਤੀ ਦੀ ਇਕਾਗਰਤਾ ਦਾ ਮਸਲਾ ਸਭ ਤੋਂ ਹੀ ਵੱਡਾ ਹੈ ਕਿ ਅਸੀਂ ਜੋ ਮਰਜ਼ੀ ਕਰੀਏ, ਜਿਹੜਾ ਇਹ ਪਲ ਹੈ, ਜਿਹੜਾ ਇਹ ਹੁਣ ਹੈ, ਅਸੀਂ ਇਹਨੂੰ ਹੁਣ 'ਚ ਨਹੀਂ ਜੀਂਦੇ। ਜਿਹੜਾ ਇਹ ਹੁਣ ਜਿਹੜਾ ਪਲ ਬੀਤ ਰਿਹਾ ਹੈ ਮੇਰੇ ਸਾਹ ਲੈਣ ਤੋਂ ਅਤੇ ਦੂਜੇ ਸਾਹ ਲੈਣ ਦੇ ਵਿਚਕਾਰ, ਅਸੀਂ ਇਸੇ ਹੁਣ ਨੂੰ ਇਸੇ ਥਾਂ ਹੁਣ ਨਹੀਂ ਜੀ ਰਹੇ। ਮਨੁੱਖ ਦਾ ਇਹ ਸਭ ਤੋਂ ਵੱਡਾ ਮਸਲਾ। ਅਸੀਂ ਜਾਂ ਸਮੇਂ 'ਚ ਪਿੱਛੇ ਜਾਵਾਂਗੇ ਜਾਂ ਸਮੇਂ 'ਚ ਅੱਗੇ ਜਾਵਾਂਗੇ। ਜਿਹੜੀ ਗੈਰ ਹਾਜ਼ਰੀ ਹੈ, ਬਸ ਇਹ ਮੈਨੂੰ ਲੱਗਦਾ ਜੇ ਅਸੀਂ ਇਹਨੂੰ ਮਾਇਆ ਸਮਝ ਗਏ ਤਾਂ ਇਹ ਹੈ ਵੀ ਜਿਹੜਾ ਹੁਕਮ ਦੇ ਅਧੀਨ ਬੰਦੇ ਨੇ ਜੀਣਾ, ਉਹਦੇ 'ਚ ਗੁਰਬਾਣੀ 'ਚ ਕੀ ਕਿਹਾ ਹੋਇਆ। ਅਸੀਂ ਜਦੋਂ ਉਹਨ ਪੰਕਤੀਆਂ ਪੜ੍ਹਦੇ ਹਾਂ ਵਾਰ ਵਾਰ ਤਾਂ ਸਮਝ ਪੈਂਦਾ, ਇੱਕ ਪਾਸੇ ਇਹ ਕਿਹਾ ਕਿ ਤੇਰੀ ਇਹੀ ਵਾਰੀ ਹੈ, ਤੇਰਾ ਇਹੀ ਮੌਕਾ ਹੈ, ਇਹ ਤੇਰੀ ਅਵਸਰ ਇਹ ਤੇਰੀ ਵਾਰ। ਦੂਜੇ ਪਾਸੇ ਕੀ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ, ਹਮ ਆਦਮੀ ਹਾ ਇੱਕਦਮੇ। ਛਿਨ ਛਿਨ ਜਿਹੜਾ ਅਹੁਦ ਵੀ, ਜਿਹੜੀ ਸਮੇਂ ਦੀ ਜਿੰਨੀ ਵੀ ਛੋਟੀ ਇਕਾਈ ਕਰਦੇ ਹਾਂ ਅਸੀਂ, ਓਨੇ ਹੀ ਅਸੀਂ ਆਪਣੇ ਮਨ ਦੇ ਅੰਦਰ ਸਮੇਂ ਦੇ ਵਿੱਚ ਆਸੇ ਪਾਸੇ ਭਟਕ ਸਕਦੇ ਹਾਂ। ਤਾਂ ਉਹਦੀ ਜਿਹੜੀ ਹਾਜ਼ਰੀ ਹੈ, ਇੱਕ ਅਸੀਂ ਤੀਜੀ ਪੌੜੀ ਪੜ੍ਹਦੇ ਹਾਂ ਗਾ ਵੈ ਕੋ ਵਾਲੀ, ਉਹ ਜੇ ਕਹਿੰਦਾ ਨਾ ਕਿ ਗਾ ਵੈ ਕੋ ਵਿਖ ਹੈ, ਗਾ ਵੈ ਕੋ ਜਪ ਹੈ। ਠੀਕ, ਵੇਖਣ ਅਤੇ ਜਾਪਣ ਦੇ ਜਿਹੜੇ ਦੋਵੇਂ ਤਰੀਕੇ ਨੇ, ਇੱਕ ਹਾਜ਼ਰਾ ਹਦੂਰ ਹੈ, ਇੱਕ ਦੂਰ ਦਿਸਦਾ। ਦੂਰ ਦਿਸਣ ਦਾ ਮਤਲਬ ਗੈਰ ਹਾਜ਼ਰੀ ਹੈ, ਹਾਜ਼ਰਾ ਹਦੂਰ ਦਾ ਮਤਲਬ ਹਾਜ਼ਰੀ ਹੈ। ਵੀ ਇੱਕ ਨੁਕਤਾ ਹੁਕਮ ਦੇ ਮਾਮਲੇ 'ਚ ਜਿਹੜਾ ਮੈਨੂੰ ਸਮਝ ਆਉਂਦਾ ਹੈ, ਜਾਂ ਸਾਰੀ ਜਿਹੜੀ ਦੁਨੀਆ ਦੀ ਪਰੰਪਰਾ 'ਚੋਂ ਅਸੀਂ ਵੇਖ ਸਕਦੇ ਹਾਂ ਦਰਸ਼ਨ ਦੇ ਵਿੱਚੋਂ ਜਾਂ ਮਨੋਵਿਗਿਆਨ ਦੇ ਵਿੱਚੋਂ, ਵੀ ਉਹ ਇਹ ਹੈ ਕਿ ਹਾਜ਼ਰੀ, ਜਦੋਂ ਗੈਰ ਹਾਜ਼ਰ ਹਾਂ ਤਾਂ ਇਹਨੂੰ ਅਸੀਂ ਮਾਇਆ ਸਮਝ ਸਕਦੇ ਹਾਂ। ਅਸੀਂ ਸਾਰੀ ਜ਼ਿੰਦਗੀ ਜਿਉਂਦੇ ਹਾਂ, ਕੋਈ 20 ਸਾਲ ਜੀਏ, 50 ਸਾਲ ਜੀਏ, ਜੇ ਸਾਡੇ ਅੰਦਰ ਕੁਝ ਕੋਈ ਗਿਣਤੀ ਮਿਣਤੀ ਦਾ ਸੰਦ ਲੱਗਿਆ ਹੋਵੇ, ਮੀਟਰ ਲੱਗਿਆ ਹੋਵੇ, ਤਾਂ ਪਤਾ ਲੱਗੇ ਕਿ ਅਸੀਂ ਉਹ ਜਿਹੜਾ ਹੁਣ ਪਲ ਸੀ ਉਹਨੂੰ ਕਿੰਨਾ ਘੱਟ ਜਿਉਂ ਆ। ਇੱਕ ਕਹਾਵਤ ਵੀ ਹੈ ਉੱਦਾਂ, ਇੱਕ ਜਿਹੜਾ 10 ਵਸਤਲੇ ਪਾਛੇ ਪਾਵੈ ਉਹਦੇ ਬਰਾਬਰ 'ਤੇ ਕਿਹੜੀ ਆਪਣੇ ਲੋਕ ਕਹਿੰਦੇ ਨੇ ਕਿ ਬੰਦਿਆ ਤੇਰੀਆਂ 10 ਦੇਈਆਂ, ਇੱਕੋ ਗਈ ਵਿਹਾ ਨੌ ਕਿੱਧਰ ਗਈਆਂ। ਠੀਕ, ਤਾਂ ਉਹ ਵੀ ਗੈਰ ਹਾਜ਼ਰ ਹੋਣ ਦੀ, ਸਮੇਂ ਦੇ ਵਿੱਚ ਅੱਗੇ ਪਿੱਛੇ ਜਾਣ ਦੀ ਜਿਹੜੀ ਗੱਲ ਹੈ, ਉਹਦਾ ਇੱਕ ਸਮਝ ਬਣੀ ਉਹਦੇ ਬਾਰੇ 'ਚ ਕਿ ਅਸੀਂ ਜੋ ਪਲ ਹੈ ਇਹ ਪਲ ਦੇ ਵਿੱਚ ਨਹੀਂ ਜੀਂਦੇ। ਹੁਣ ਇਹਨੂੰ ਅੱਗੇ ਪਾਸੇ ਜੋੜ ਕੇ ਦੇਖਦੇ ਹਾਂ ਕਿ ਜਿਹੜਾ ਸਰਬੱਤ ਦਾ ਪਲ ਹੈ, ਸੱਭੇ ਸਾਂਝੀ ਵਾਲ ਹੈ, ਉਹ ਕਿਸ ਵਿੱਦਿਆ ਹੈ ਜੇ ਆਪਾਂ ਉਹਨੂੰ ਇਸੇ ਗੱਲ ਨਾਲ ਜੋੜਨਾ ਹੋਵੇ। ਜੇ ਅਸੀਂ ਪਿਛਲੀ ਜਿਹੜੀ ਲਾਗੜਾਟ ਹੈ, ਮੈਲ ਹੈ, ਦੁੱਖ ਹੈ, ਉਹਨੂੰ ਨਹੀਂ ਛੱਡਦੇ, ਉਹਦੇ ਵਿੱਚ ਜੀ ਰਹੇ ਹਾਂ ਤਦ ਇਹ ਹੈ ਨਾ। ਜੇ ਬੀਤੇ ਵਕਤ ਦੀ ਬੰਦਾ ਜੋ ਮਨੋਭਾਵ ਇਕੱਠੇ ਕੀਤੇ ਨੇ ਉਹਨਾਂ ਨੂੰ ਛੱਡ ਕੇ ਹੁਣ ਦੇ ਵਿੱਚ ਜਿਉਵੇਂ ਤਾਂ ਉਹ ਵਿਸਰਦੇ ਜਾਂਦੇ ਬੰਦੇ ਤੋਂ। ਜਿੱਦਾਂ ਪਾਣੀ ਵਹਿੰਦਾ, ਪਾਣੀ ਨਿਰਮਲ ਹੁੰਦਾ ਜਾਂਦਾ, ਉਹ ਜਿੱਥੇ ਉਹਦੇ 'ਚ ਗਾਰਾ ਡਿੱਗਿਆ ਉਹ ਗਾਰਾ ਬਹੁਤੀ ਦੂਰ ਨਹੀਂ ਜਾਂਦਾ, ਉਹ ਪਾਣੀ ਅੱਗੇ ਲੰਘ ਜਾਂਦਾ। ਇਹਦਾ ਇੱਕ ਪੱਖ, ਮਤਲਬ ਮੈਂ ਆਪਣੀ ਸਮਝ ਮੁਤਾਬਕ ਇਸ ਤਰੀਕੇ ਜੋੜਦਾ ਕਿ ਜਿਹੜਾ ਹੁਣ ਦੇ ਵਿੱਚ ਜੀਣਾ, ਜਿਹੜਾ ਹੁਣ ਦੇ ਵਿੱਚ ਬੋਧੀ ਉਹਨੂੰ ਸੁੰਨ ਦੇ ਰੂਪ 'ਚ ਲੈ ਕੇ ਆਉਂਦਾ ਉਹਨਾਂ ਨੇ ਕਿ ਕਿਸੇ ਹੋਰ ਨੂੰ ਗੈਰ ਹਾਜ਼ਰ ਮੰਨੋ, ਸਭ ਕਾਸੇ ਨੂੰ ਗੈਰ ਹਾਜ਼ਰ ਕਰ ਲਓ। ਗੁਰੂ ਨਾਨਕ ਸਾਹਿਬ ਜੋ ਸਾਡੇ ਕੋਲ ਗੱਲਾਂ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਪਹਿਲਾਂ ਵਾਲੇ ਪ੍ਰਸੰਗ 'ਚ ਵੇਖੀਏ ਤਾਂ ਗੱਲ ਜ਼ਿਆਦਾ ਸਮਝ ਪੈਂਦੀ ਆ। ਸਾਡੇ ਤੇ ਪਟਿਆਲੇ ਇੱਕ ਵਾਰੀ ਪ੍ਰੋਫੈਸਰ ਬੋਲਣ ਆਇਆ, ਉਹ ਕਹਿੰਦਾ ਵੀ ਕਿਸੇ ਬੰਦੇ ਨੇ PhD ਕੀਤੀ ਬੋਧੀਆਂ ਦੇ ਅਤੇ ਸਿੱਖਾਂ ਦੇ ਮਾਮਲੇ 'ਚ, ਤਾਂ ਜਦੋਂ ਉਹਨੂੰ ਉਹ ਸਾਰਾ ਕੁਛ ਉਹਨੇ ਆਪਣਾ ਜਮ੍ਹਾਂ ਕਰਾਤਾ, ਉਹਨੂੰ ਪੁੱਛਿਆ ਕਿ ਮੋਟੇ ਰੂਪ 'ਚ ਇਹ ਦੱਸ ਦੇ ਕਿ ਫਰਕ ਕੀ ਹੈ ਸਿੱਖਾਂ ਅਤੇ ਬੋਧੀਆਂ ਦੀ ਗੱਲ 'ਚ, ਤਾਂ ਉਹ ਕਹਿੰਦਾ ਵੀ ਉਹ ਬੰਦੇ ਨੇ ਜਵਾਬ ਦਿੱਤਾ ਕਿ ਬੁੱਧ ਨੇ ਲੋਕ ਮੰਗਣ ਲਾ ਤੇ, ਗੁਰੂ ਨਾਨਕ ਨੇ ਲੋਕ ਵੰਡਣ ਲਾ ਤੇ। ਦੂਜਾ ਜਿਹੜੀ ਇੱਕ ਹੋਰ ਗੱਲ ਹੈ ਗਿਆਨ ਦਰਸ਼ਨ ਦੇ ਮਾਮਲੇ 'ਚ, ਉਹ ਇਹ ਕਿ ਜਿਹੜਾ ਬੁੱਧ ਹੋਣੀ ਫਲਸਫਾ ਲੈ ਕੇ ਆਉਂਦਾ ਉਹਦੇ 'ਚ ਦੁੱਖ ਦਾ ਸੰਕਲਪ ਜਿਹੜਾ ਮੂਲ ਹੈ ਉਹਨਾਂ ਦੀ ਬਾਕ ਹੀ ਉਹ ਇਹ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ। ਤਾਂ ਅਸੀਂ ਜਿਹੜੀ ਰੋਜ਼ ਪਾਠ ਪੜ੍ਹਦੇ ਹਾਂ ਉਹਦੇ ਅੱਗੇ ਸਲੋਕ ਪੜ੍ਹਦੇ ਹਾਂ, ਆਸਾ ਕੀ ਵਾਰ ਵਾਲਾ ਦੁੱਖ ਦਾਰੂ ਸੁੱਖ ਰੋਗ ਪਿਆ। ਤਾਂ ਗੁਰੂ ਸਾਹਿਬ ਤੋਂ ਪਹਿਲਾਂ ਜ਼ਿੰਦਗੀ ਬਾਰੇ, ਸੰਸਾਰ ਬਾਰੇ ਜੋ ਸਾਰੀ ਸਮਝ ਸੀ ਉਹ ਦੁੱਖ ਦੇ ਵਿੱਚ ਸਿਮਟੀ ਹੋਈ ਸੀ। ਤਾਂ ਗੁਰੂ ਸਾਹਿਬ ਨੇ ਇੱਕੋ ਬੋਲ ਨਾਲ ਦੁੱਖ ਦੇ ਅਰਥ ਬਦਲ ਛੱਡੇ, ਉਹਨੂੰ ਜ਼ਿੰਦਗੀ ਦੀ ਦਾਰੂ ਵਜੋਂ ਕਿਹਾ। ਨਾਲ ਅਸੀਂ ਹੋਰ ਪੰਕਤੀਆਂ ਪੜ੍ਹਦੇ ਕਿ ਦੁੱਖ ਸੁੱਖ ਦੋਏ ਕੱਪੜੇ ਨੇ, ਉਹ ਬੰਦਾ ਦਰਗਾਹੋਂ ਲੈ ਕੇ ਆਉਂਦਾ, ਜਾਂ ਇਹ ਕਿ ਇਹ ਸੰਸਾਰ ਬ੍ਰਿਖ ਨੂੰ ਦੋਵੇਂ ਫਲ ਲੱਗੇ ਨੇ, ਉਹ ਦੁੱਖ ਸੁੱਖ ਇਕੱਠੇ ਨੇ, ਪਾਪ ਪੁੰਨ ਇਕੱਠੇ ਨੇ, ਜਾਂ ਜਿਹੜਾ ਅਸੀਂ ਪੰਜਵੇਂ ਪਾਤਸ਼ਾਹ ਦਾ ਵਾਕ ਪੜ੍ਹਦੇ ਹਾਂ ਕਿ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਤਾਂ ਇਹ ਹੁਣ ਜਿਹੜਾ ਸੰਸਾਰ ਸਮਝ ਬਾਰੇ ਦੁੱਖ ਦਾ ਨਜ਼ਰੀਆ ਪਹਿਲਾਂ ਮੌਜੂਦ ਸੀ ਉਹ ਬਦਲਦਾ, ਜ਼ਿੰਦਗੀ ਹੋਰ ਤਰ੍ਹਾਂ ਸਮਝ ਪੈਂਦੀ ਹੈ। ਇੱਕ ਇਹਦੇ 'ਚ ਜਿਹੜੀ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਇਹ ਗੱਲ ਦੇ ਵਿੱਚ ਕਿ ਜਿੰਨਾ ਹੁਣ ਤੱਕ ਮੈਂ ਗੱਲ ਕਰੀ ਹੈ ਉਹਦੇ 'ਚ ਮੇਰੀ ਕੋਸ਼ਿਸ਼ ਹੈ ਕਿ ਮੈਂ ਇਹਨੂੰ ਸਮੇਂ ਦੇ ਗੇੜ ਦੇ ਹਿਸਾਬ ਨਾਲ ਅਸੀਂ ਗੱਲ ਨੂੰ ਸਮਝੀਏ। ਸਰਦਾਰ ਕਪੂਰ ਸਿੰਘ ਹੋਣਾ ਦਾ ਇੱਕ ਲੇਖ ਹੈ, ਉਹ ਜਪੁਜੀ ਸਾਹਿਬ ਦੀ ਪੰਕਤੀ ਨੂੰ ਲੈ ਕੇ ਪਾਤਾਲਾ ਪਾਤਾਲ ਲੱਖ ਨੂੰ, ਉਹ ਸਾਰੀ ਵਿਗਿਆਨ ਦੀ ਜਿੰਨੀ ਵੀ ਖੋਜ ਹੈ ਅਸਮਾਨ ਦੇ ਬਾਰੇ 'ਚ ਉਹਦੇ ਹਵਾਲੇ ਦੇ ਕੇ ਅਖੀਰ 'ਤੇ ਕਹਿੰਦੇ ਕਿ ਗੁਰੂ ਸਾਹਿਬ ਨੇ ਐਵੇਂ ਨਹੀਂ ਸਿੱਖਿਆ। ਤਾਂ ਇਸੇ ਤਰ੍ਹਾਂ ਮੈਨੂੰ ਲੱਗਿਆ ਕਿ ਅਸੀਂ ਸੰਸਾਰ ਬਾਰੇ ਜੋ ਸਮਝ ਪਹਿਲਾਂ ਹੈ ਅਸੀਂ ਉਹਦਾ ਜਿੰਨਾ ਕੁ ਹਵਾਲਾ ਸਮਝ ਲਈਏ ਉਦੋਂ ਪਤਾ ਲੱਗ ਜਾਏ ਕਿ ਗੁਰੂ ਸਾਹਿਬ ਹੁਕਮ ਆ ਕੇ ਸਾਨੂੰ ਕੀ ਸਮਝਾ ਰਹੇ ਨੇ। ਜੋ ਮੈਨੂੰ ਸਮਝ ਲੱਗੀ ਉਹ ਮੈਂ ਕਹਿ ਰਿਹਾ, ਇਹ ਨਹੀਂ ਕਿ ਗੁਰੂ ਸਾਹਿਬ ਨੇ ਕੀ ਕਿਹਾ, ਉਹਨਾਂ ਨੇ ਜੋ ਕਿਹਾ ਅਸੀਂ ਉਹਨੂੰ ਕਿਵੇਂ ਸਮਝ ਸਕਦੇ ਹਾਂ, ਮੈਂ ਉਹਦੀ ਗੱਲ ਕਰ ਰਿਹਾ, ਇਹ 'ਚ ਫਰਕ ਹੈ, ਮੈਂ ਸ਼ੁਰੂ 'ਚ ਕਿਹਾ ਸੀ। ਤਾਂ ਇਦੋਂ ਅਗਲਾ ਕਿ ਇੱਕ ਤਾਂ ਜਿੱਦਾਂ ਅਸੀਂ ਹੁਣ ਜਿਵੇਂ ਆਪਾਂ ਇਹ ਰੱਖ ਲਿਆ ਕਿ ਅਸੀਂ ਇਹਦੇ ਬਾਰੇ ਗੱਲ ਕਰਨੀ ਹੈ, ਇਹ ਸਾਡੀ ਮਨੁੱਖੀ ਸਮਝ ਦੀ ਸੀਮਾ ਹੈ ਕਿ ਅਸੀਂ ਵੰਡੇ ਬਿਨਾਂ ਸਮਝ ਨਹੀਂ ਸਕਦੇ। ਜੇ ਅਸੀਂ ਗੁਰੂ ਸਾਹਿਬ ਦੀ ਗੱਲ ਸੁਣਦੇ ਹਾਂ ਤਾਂ ਉਹਦੇ 'ਚ ਇਹ ਹੈ ਕਿ ਵੰਡ ਕੇ ਸਮਝ ਨਹੀਂ ਆਉਣਾ, ਸਭ ਨੂੰ ਇੱਕ ਸਮਝੋ ਤਾਂ ਕੁਝ ਸਮਝ ਆਉਣਾ। ਅਸੀਂ ਜੇ ਆਪਣੀ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਸਮਝੀਏ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਸਾਡੀ ਜਿਹੜੀ ਸੀਮਾ ਹੈ ਮਨੁੱਖਾਂ ਵਜੋਂ ਇਹ ਕਿ ਸਾਨੂੰ ਦੋ ਸਮਝ ਆਉਂਦਾ, ਇੱਕ ਨਹੀਂ ਸਮਝ ਆਉਂਦਾ। ਜਿਹੜੇ ਮਨੋਵਿਗਿਆਨ ਵਾਲੇ ਨੇ, ਜਿਹੜੇ ਹਿਸਾਬ ਦੀ ਖੋਜ ਕਰਨ ਵਾਲੇ ਬੰਦੇ ਨੇ, ਦਲੀਲ ਦੀ, ਤਰਕ ਦੀ, ਉਹ ਜਾਣਦੇ ਨੇ ਕਿ ਇੱਕ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਸਮਝਣ ਲਈ ਘੱਟ ਤੋਂ ਘੱਟ ਦੋ ਚਾਹੀਦੇ ਨੇ। ਇੱਕ ਦੀ ਹੋਂਦ ਬੰਦਾ ਮਹਿਸੂਸ ਹੀ ਨਹੀਂ ਕਰ ਸਕਦਾ, ਉਹਨੂੰ ਇੱਕ ਦੂਜੇ ਦੇ ਮੁਕਾਬਲੇ 'ਚ ਜਾਂ ਮਿਲਾ ਕੇ ਜਾਂ ਟਕਰਾ ਕੇ ਸਮਝ ਸਕਦਾ। ਤਾਂ ਇਦੋਂ ਅਗਲੀ ਗੱਲ, ਜਿਹੜੀ ਐਂ ਨਹੀਂ ਕਿ ਅਸੀਂ ਇੱਕ ਨਹੀਂ ਸਮਝਦੇ ਦੋ ਸਮਝਦੇ ਹਾਂ, ਨਾਲ ਦੀ ਨਾਲ ਕੀ ਹੈ ਅਸੀਂ ਤਿੰਨ ਨੂੰ ਜਾਂ ਬਹੁਤ ਨੂੰ ਵੀ ਨਹੀਂ ਸਮਝਦੇ। ਅਸੀਂ ਵੇਖਦੇ ਹਾਂ ਨਾ, ਜਦੋਂ ਸਾਡੀ ਕਿਸੇ ਨਾਲ ਅਣਬਣ ਹੁੰਦੀ ਹੈ ਤਾਂ ਜਿਹੜਾ ਦੋਵਾਂ ਨੂੰ ਜਾਣਦਾ ਅਸੀਂ ਉਹਨੂੰ ਪੁੱਛਦੇ ਹਾਂ ਕਿਹਦੇ ਵੱਲ, ਮੇਰੇ ਵੱਲ ਕਿ ਉਹਦੇ ਵੱਲ। ਰਾਜਨੀਤੀ ਵਾਲੇ ਵੀ ਇੱਦਾਂ ਹੀ ਕਰਦੇ ਆ, ਜਾਂ ਤੁਸੀਂ ਸਾਡੇ ਨਾਲ ਹੋ ਜਾਂ ਸਾਡੇ ਦੁਸ਼ਮਣ ਹੋ, ਦੋ ਹੀ ਸਮਝ ਪੈਂਦਾ। ਅਤੇ ਸਾਰੇ ਗਿਆਨ ਪ੍ਰਬੰਧ ਸਾਨੂੰ ਦੋ ਹੀ ਸਮਝ ਪੈਂਦਾ। ਅਸੀਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਮਝਣ ਲਈ ਬਣਾਈਆਂ ਨੇ, ਦੁੱਖ ਸੁੱਖ, ਪਾਪ ਪੁੰਨ, ਉਹ ਸਾਰੇ ਦੋ ਦੋ 'ਚ ਨੇ। ਦਿਨ ਰਾਤ, ਚੰਗਾ ਮਾੜਾ, ਸੱਚਾ ਝੂਠਾ, ਚਿੱਟਾ ਕਾਲਾ, ਲਾਲ ਪੀਲਾ, ਅਸੀਂ ਦੋ ਦੋ 'ਚ ਹੀ ਸਾਰਾ ਕੁਝ ਸਮਝਦੇ ਹਾਂ। ਤਾਂ ਹੁਣ ਜਦੋਂ ਜੋ ਗੁਰੂ ਸਾਹਿਬ ਸਾਨੂੰ ਹੁਕਮ ਬਾਰੇ ਗੱਲ ਕਹਿ ਰਹੇ ਨੇ, ਤਾਂ ਉਹਦੇ 'ਚ ਜਿਹੜੀ ਇੱਕ ਹੋਰ ਸਭ ਤੋਂ ਜ਼ਰੂਰੀ, ਜਿਹੜੀ ਮੈਨੂੰ ਲੱਗਦਾ ਕਿ ਕਿਸੇ ਵੀ ਗੱਲ ਦੀ ਵਿਚਾਰ ਹੋ ਰਹੀ ਹੈ, ਉਹ ਨਿਬੜ ਕਿੱਥੇ ਰਹੀ ਹੈ? ਨਿਬੜ ਰਹੀ ਹੈ ਜਾ ਕੇ ਨਾਮ 'ਤੇ। ਜਿੱਦਾਂ ਬਾਬਾ ਜੀ ਪਹਿਲਾਂ ਇੱਥੇ ਬੋਲ ਕੇ ਗਏ ਕਿ ਹੁਕਮ ਇੱਕੋ ਨਾਮ ਵਾਲੀ ਜਿਹੜੀ ਗੱਲ ਹੈ। ਜੇ ਅਸੀਂ ਇਹ ਵੇਖੀਏ ਕਿ ਜਿਹੜਾ ਬਹੁਤ ਸਾਰੇ ਸਾਡੇ ਬੰਦੇ ਆਮ ਕਹਿੰਦੇ ਨੇ ਕਿ ਸਰਬ ਰੋਗ ਕਾ ਔਖਦ ਨਾਮ, ਵੀ ਬੰਦੇ ਦੇ ਦੁੱਖਾਂ ਦੀ ਦਾਰੂ ਵੀ ਨਾਮ ਹੈ। ਤਾਂ ਇਕੱਲੀ ਦੁੱਖ ਦੀ ਦਾਰੂ ਨਹੀਂ ਹੈ ਨਾਮ, ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਨਾਮ। ਜਿੱਦਾਂ ਇੱਕ ਪੰਕਤੀ ਬਾਣੀ ਦੀ ਕਿ ਨਾਨਕ ਕਾ ਧਨ ਕੇਵਲ ਨਾਮ, ਵੀ ਗੁਰੂ ਸਾਹਿਬ ਹਰ ਵਿਚਾਰ ਦੀ, ਹਰ ਦਾਰਸ਼ਨਿਕ ਪੱਧਤੀ ਦੀ ਜਿਹੜੀ ਗੱਲ ਨੂੰ ਇੱਥੇ ਸਮੇਟਦੇ ਜਾਂ ਨਿਬੇੜਦੇ ਨੇ ਨਾਮ ਦੇ ਲਿਜਾ ਕੇ। ਤਾਂ ਹੁਕਮ, ਨਾਦਰ, ਨਾਮ, ਅਸੀਂ ਕਿੱਦਾਂ ਉਹਨਾਂ ਨੂੰ ਇਕੱਠੇ ਕਿੱਦਾਂ ਸਮਝ ਸਕਦੇ ਹਾਂ ਇਸ ਗੱਲ ਨੂੰ? ਵੀ ਜਿਹੜਾ ਨਾਮ ਜਪਣਾ ਹੈ ਉਹ ਸਾਥ ਸਾਥ ਜਪਣਾ ਹੈ। ਨਾਮ ਜਪਣਾ, ਜਿਹੜਾ ਨਾਮ ਇੱਕ ਹਾਜ਼ਰੀ ਨੂੰ ਮਹਿਸੂਸ ਕਰਨਾ ਜਿਹਦਾ ਨਾਮ ਲਿਆ ਜਾ ਰਿਹਾ। ਜੇ ਅਸੀਂ ਵਹਿੰਦੇ ਹਾਂ ਬਾਣੀ ਅੰਦਰ ਤਾਂ ਨਾਮ ਬਾਰੇ ਦੋ ਗੱਲਾਂ ਬਹੁਤ ਸਾਫ਼ ਨੇ। ਪਹਿਲਾਂ ਤਾਂ ਇਹ ਕਿ ਰੱਬ ਦਾ ਕੋਈ ਨਾਮ ਨਹੀਂ ਹੈ, ਠੀਕ। ਅੱਛਾ, ਪਰ ਅਗਲੀ ਕਮਾਲ ਕੀ ਹੈ ਕਿ ਰੱਬ ਬਿਨਾਂ ਕੋਈ ਸੱਚਾ ਨਹੀਂ ਹੈ। ਸੱਚਾ ਸਿਰਫ ਉਹੀ ਹੈ, ਹੈ ਸਿਰਫ ਉਹੀ। ਹੁਣ ਜੇ ਇੱਕ ਪਾਸੇ ਤਾਂ ਹੋਰ ਕੋਈ ਹੈ ਹੀ ਨਹੀਂ, ਉਹੀ ਹੈ, ਅਤੇ ਜਿਹੜਾ ਉਹੀ ਹੈ ਅਤੇ ਉਹਦਾ ਨਾਮ ਹੈ ਨਹੀਂ, ਉਹਦਾ ਕੋਈ ਸੱਚਾ ਨਾਮ ਨਹੀਂ ਹੈ। ਤਾਂ ਇਹ ਗੱਲ ਅਸੀਂ ਕਿਸ ਹੱਦ ਤੱਕ ਮਹਿਸੂਸ ਕਰ ਸਕਦੇ ਹਾਂ, ਕਿਸ ਹੱਦ ਤੱਕ ਸਮਝ ਸਕਦੇ ਹਾਂ? ਜਿਹੜਾ ਉਹ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਵੀ ਉਹ ਬਾਣੀ 'ਚ ਕਿਉਂ ਕਿਹਾ ਵਾਰ ਵਾਰ ਕਿ ਕਿਹਾ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਜਾਂ ਅਸੀਂ ਜਾਪ ਸਾਹਿਬ ਦਾ ਉਹ ਪਹਿਲਾ ਛੰਦ ਪੜ੍ਹਦੇ ਹਾਂ, ਚੱਕਰ ਚਿਹੇ ਨਰਨ, ਉਹ 'ਚ ਬਹੁਤ ਸਾਫ਼ ਹੈ ਕਿ ਉਹਦਾ ਕੋਈ ਚਿਹਨ ਵੀ ਨਹੀਂ, ਕੋਈ ਜਿਹਦਾ ਨਾਮ ਨਹੀਂ, ਜਿਹਦਾ ਕੁਛ ਵੀ ਨਹੀਂ ਹੈ, ਸਾਨੂੰ ਜਿਹਦਾ ਕੋਈ ਪਤਾ ਹੀ ਨਹੀਂ ਹੈ, ਅਤੇ ਉਹਦੀ ਹਾਜ਼ਰੀ ਮਹਿਸੂਸ ਕਰਨੀ ਹੈ, ਉਹਨੂੰ ਧਿਆਨ 'ਚ ਲਿਆਉਣਾ। ਆਪਾਂ ਇਹ ਕਹਿੰਦੇ ਹਾਂ ਕਿ ਸਾਰਾ ਕੁਛ ਹੁਕਮ ਦੇ ਵਿੱਚ ਹੈ, ਤਾਂ ਇੱਥੇ ਹੁਕਮ ਦਾ ਕੀ ਅਰਥ ਹੈ ਭਲਾ? ਜਿਵੇਂ ਅਸੀਂ ਸਮਝਦੇ ਹਾਂ ਕਿ ਉਹ ਘੱਟ ਘੱਟ ਹਰ ਜੂ ਬਸ ਹੈ, ਹਰ ਕਿਤੇ ਹੁਕਮ ਹੈ, ਹਰ ਕਿਤੇ ਉਹੀ ਹੈ, ਅਤੇ ਜਿਹੜਾ ਉਹ ਹੈ ਉਹਦਾ ਅਸੀਂ ਨਾਮ ਸਿਮਰਨਾ। ਨਾਮ ਦਾ ਮਤਲਬ ਕੀ ਹੁੰਦਾ? ਜੇ ਸਕੂਲੇ ਪੜ੍ਹਦੇ ਹਾਂ ਅਸੀਂ, ਉੱਥੋਂ ਸ਼ੁਰੂ ਕਰੀਏ ਤਾਂ ਕਿ ਉਹ ਸ਼ਬਦ ਜਿਹੜਾ ਕਿਸੇ ਹਸਤੀ ਨੂੰ, ਕਿਸੇ ਕੰਮ ਨੂੰ, ਕਿਸੇ ਘਟਨਾ ਨੂੰ ਜਣਾਉਂਦਾ ਕਿਉਂ ਹੈ। ਜੋ ਉਹ ਹੈ ਸਿਰਫ ਉਹੀ ਹੈ ਅਸਲ 'ਚ ਤਾਂ, ਪਰ ਵਾਰ ਵਾਰ ਇਹ ਕਿ ਉਹ ਹਰ ਰੰਗ 'ਚ ਹੈ, ਹਰ ਰੂਪ 'ਚ ਹੈ, ਨਾਲ ਨਾਲ ਇਹ ਹੈ ਕਿਹਾ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਇਹ ਜਿਹੜੀ ਸਾਡੇ ਸਾਹਮਣੇ ਗੱਲ ਵਾਰ ਵਾਰ ਰੱਖੀ ਜਾ ਰਹੀ ਹੈ, ਕਹੀ ਜਾ ਰਹੀ ਹੈ, ਉਹਦੇ ਨਾਲ ਜਿੱਦਾਂ ਅਸੀਂ ਅੱਜ ਕੱਲ੍ਹ ਇਹ ਪਰਦਿਆਂ ਦੇ ਉੱਤੇ ਰੰਗ ਵੇਂਹਦੇ ਹਾਂ, ਇੱਕ ਦ੍ਰਿਸ਼ ਖੜ੍ਹਾ ਹੁੰਦਾ ਹੈ, ਉਵੇਂ ਮਨੁੱਖ ਦੇ ਮਨ 'ਤੇ ਇੱਕ ਅਹਿਸਾਸ ਖੜ੍ਹਾ ਹੈ ਜਿਹੜਾ ਸ਼ਬਦਾਂ ਤੋਂ ਪਾਰ ਹੋ ਸਕਦਾ ਜਾਂ ਪਾਰ ਹੈ, ਉਹਨੂੰ ਮਹਿਸੂਸ ਕਰਨ ਦਾ, ਜਿਹਨੂੰ ਅਸੀਂ ਇੱਕ ਸ਼ਬਦ ਵਰਤਦੇ ਹੈ ਗੁਰੂ ਸਾਹਿਬ ਬਿਸਮਾਦ। ਸੋਦਰ ਦੀ ਪੌੜੀ ਹੈ ਜਿਹੜੀ, ਉਹ ਅਜਿਹੀ ਪੌੜੀ ਹੈ ਜਿਹੜੀ ਤਿੰਨ ਵਾਰ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਸੀਂ ਜਦੋਂ ਪੜ੍ਹਦੇ ਸਾਂ ਤਾਂ ਸਾਨੂੰ ਪੜ੍ਹਾਉਣ ਵਾਲੇ ਨੇ ਪੁੱਛਿਆ ਵੀ ਪਹਿਲੀ ਜਿਹੜੀ ਪੰਕਤੀ ਹੈ, ਸੋ ਦਰ ਕਿਹਾ ਸੋ ਕਰ ਕਿਹਾ, ਇਹਦੇ ਕੀ ਅਰਥ ਨੇ? ਜਿਹੜੇ ਤਾਂ ਮੇਰੇ ਵਰਗੇ ਪਹਿਲਾਂ ਪੜ੍ਹ ਕੇ ਆਏ ਸੀ, ਘਰੋਂ ਜਾਣਦੇ ਸੀ, ਉਹ ਤਾਂ ਕੁਛ ਹੋਰ ਸੋਚਦੇ ਸੀ। ਸਾਡੇ ਨਾਲ ਜਿਹੜਾ ਇੱਕ ਬੰਦਾ ਬਿਲਕੁਲ ਨਵਾਂ ਸੀ, ਉਹ ਕਹਿੰਦਾ ਜੀ ਇਹਦਾ ਮਤਲਬ ਵੀ ਤੇਰਾ ਦਰ ਬਹੁਤ ਸੋਹਣਾ। ਤਾਂ ਪ੍ਰੋਫੈਸਰ ਨੇ ਬਾਕੀ ਸਾਰਿਆਂ ਨੂੰ ਪੁੱਛਿਆ ਵੀ ਇਹ ਬੰਦਾ ਜੋ ਕਹਿੰਦਾ ਇਹਦੇ ਨਾਲ ਕੌਣ ਕੌਣ ਸਹਿਮਤ ਹੈ? ਉਹਦੇ ਨਾਲ ਕੋਈ ਵੀ ਸਹਿਮਤ ਨਹੀਂ ਸੀ, ਕਿਉਂਕਿ ਪੰਕਤੀ ਬਹੁਤ ਸਾਫ਼ ਹੈ, ਸੋ ਦਰ ਕਿਹਾ ਸੋ ਕਰ ਕਿਹਾ, ਵੀ ਤੇਰਾ ਦਰ ਕੇ ਹੋ ਜਾਏ, ਤੇਰਾ ਘਰ ਕੇ ਹੋ ਜਾਏ। ਮੈਂ ਉਦਾਂ ਹੀ ਹੱਥ ਖੜਾ ਕਰਿਆ ਵੀ ਮੈਂ ਸਹਿਮਤ ਇਹਦੇ ਨਾਲ, ਕਿਉਂਕਿ ਮੈਂ ਸਾਹਿਤ ਪੜ੍ਹਦਾ ਆਇਆ ਸੀ ਤਾਂ ਸਾਨੂੰ ਪੜ੍ਹਾਇਆ ਜਾਂਦਾ ਕਿ ਕਵਿਤਾ ਦੇ ਵਿੱਚ ਜਦੋਂ ਕੋਈ ਗੱਲ ਕਹਿਣ ਤੋਂ ਬਾਹਰੀ ਹੋ ਜਾਂਦੀ ਹੈ ਤਾਂ ਉਹਦੇ ਲਈ ਇੱਕ ਤਰੀਕਾ ਹੈ ਕਿ ਉਹਨੂੰ ਉਲਟਾ ਦਿਓ, ਉਲਟਾ ਕਹਿ ਦਿਓ ਉਹਨੂੰ। ਤਾਂ ਉੱਥੇ ਜਿਹੜੀ ਉਹ ਪੰਕਤੀ ਹੈ, ਮੈਨੂੰ ਉਸੇ ਵੇਲੇ ਹੀ ਲੱਗਿਆ ਕਿ ਸੋ ਦਰ ਕਿਹਾ ਸੋ ਘਰ ਕਿਹਾ ਸਵਾਲ ਨਹੀਂ ਹੈ, ਉਹ ਇੱਕ ਬਿਸਮਾਦ ਹੈ ਕਿ ਕਿਹਾ। ਤਾਂ ਜਿਹੜਾ ਨਾਮ ਦਾ ਜਿਹੜਾ ਵਰਤਾਂਤ ਹੈ ਜਾਂ ਜਿਹੜੀ ਰੱਬ ਬਾਰੇ ਗੱਲ ਹੈ, ਜਿਹੜੀ ਹੁਕਮ ਦੀ ਵਿਆਖਿਆ ਹੈ, ਉਹਦਾ ਇੱਕੋ ਹੀ ਸੰਭਾਵੀ ਜਿਹੜਾ ਸਾਡੇ ਸਾਹਮਣੇ ਰੂਪ ਉੱਭਰਦਾ ਹੈ ਉਹ ਬਿਸਮਾਦ ਹੈ। ਜੇ ਅਸੀਂ ਪੰਕਤੀਆਂ ਪੜ੍ਹ ਕੇ ਵੇਖਦੇ ਹਾਂ ਗੁਰਬਾਣੀ 'ਚੋਂ ਕਈ ਥਾਵਾਂ 'ਤੇ ਲਿਖਿਆ ਹੁੰਦਾ ਹੈ ਕਿ ਨਾਮ ਕੇ ਧਾਰੇ ਸਗਲੇ ਚੰਦ, ਜਾਂ ਹੋਰ ਹੈ ਕਿ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਖੰਡ ਬ੍ਰਹਿਮੰਡ ਕੋ ਇੱਕੋ ਠਾਣਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਜਿਹੜਾ ਕਈ ਕੋਟ ਦਾ ਜਾਂ ਸੁਣਿਆ ਦਾ ਜਾਂ ਗਾਵੈ ਦਾ ਜਾਂ ਮੰਨਿਆ ਦਾ ਲਗਾਤਾਰ ਇੱਕ ਕਾਵਕ ਬਿਰਤਾਂਤ ਹੈ, ਇਹ ਕਾਵਕ ਬਿਰਤਾਂਤ ਨਹੀਂ ਹੈ, ਇਹ ਸ਼ਬਦਾਂ ਦੀ ਜਿਹੜੀ ਸੀਮਾ ਹੈ ਉਹਦੇ ਰਾਹੀਂ ਇੱਕ ਮਿਸਮਾਰ ਦਾ ਇੱਕ ਉਭਾਰ ਹੈ, ਇੱਕ ਉਹਦਾ ਇੱਕ ਰੂਪ ਉੱਭਰ ਰਿਹਾ। ਜੇ ਬੰਦਾ ਸ਼ਬਦ ਤੋਂ ਪਾਰ ਉਸ ਅਹਿਸਾਸ 'ਚ ਉਤਰਦਾ ਤਾਂ ਉਹਨੂੰ ਲੱਗਦਾ ਕੀ ਦੱਸਿਆ ਜਾ ਰਿਹਾ ਜਾਂ ਕੀ ਮਹਿਸੂਸ ਕਰਨ ਵਾਸਤੇ ਸਾਡੇ ਸਾਹਮਣੇ ਆ ਰਿਹਾ। ਜਿਹੜਾ ਅਸੀਂ ਇਹਨੂੰ ਮਿਲਾ ਕੇ ਦੇਖੀਏ ਤਿੰਨ ਗੱਲਾਂ ਨੂੰ, ਇੱਕ ਕਿ ਨਾਮ ਦੇ ਬਾਰੇ ਉਹਦੀ ਜਿਹੜੀ ਨਾਮ ਦੀ ਮਹਿਮਾ ਹੈ ਉਹ ਕਹੀ ਨਹੀਂ ਜਾ ਸਕਦੀ, ਦੂਜਾ ਜਿਹੜਾ ਰੱਬ ਹੈ ਰੱਬ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਤੀਜਾ ਹੁਕਮ ਨੂੰ ਵੀ ਕਿਹਾ ਨਹੀਂ ਜਾ ਸਕਦਾ। ਜਿਹੜੀ ਤਿੰਨਾਂ ਦੀ ਸੁਮੇਲਤ ਹੈ ਇਹ ਸਾਡੇ ਸਾਹਮਣੇ ਇੱਕ ਸਾਡੀ ਸਮਝ ਦੇ ਵਿੱਚ ਇੱਕ ਗੱਲ ਲੈ ਕੇ ਆਉਂਦੀ ਹੈ ਕਿ ਅਸਲ 'ਚ ਗੁਰੂ ਸਾਹਿਬ ਸਾਨੂੰ ਹੁਕਮ ਦੇ ਖਿਆਲ ਰਾਹੀਂ ਜਾਂ ਨਾਮ ਦੇ ਸੰਕਲਪ ਰਾਹੀਂ ਜਾਂ ਰੱਬ ਨੂੰ ਕਿਹਾ ਨਹੀਂ ਜਾ ਸਕਦਾ, ਇਹ ਕਥਨ ਕਥ ਕਥ ਕੇ ਸਾਨੂੰ ਦੱਸਿਆ ਜਾ ਰਿਹਾ। ਤਾਂ ਉਹ ਜਿਹੜਾ ਇੱਕ ਅਰਥਾਂ ਦਾ ਪੁਰਾਣਾ ਘੇਰਿਆ ਜਿਹੜਾ ਮਨੁੱਖ ਦਾ ਜ਼ਿੰਦਗੀ ਬਾਰੇ, ਸੰਸਾਰ ਬਾਰੇ, ਅੰਤਮ ਸੱਚਾਈ ਬਾਰੇ ਉਹਨੂੰ ਤੋੜਿਆ ਜਾ ਰਿਹਾ। ਕਿਉਂਕਿ ਨਵਾਂ ਕੁਛ ਤਾਂ ਹੀ ਬਣਿਆ ਜਾ ਸਕਦਾ ਜੇ ਜੋ ਪਹਿਲਾਂ ਹੈ ਉਹ ਟੁੱਟ ਜਾਏ, ਨਹੀਂ ਤਾਂ ਨਵਾਂ ਉਹਦੇ 'ਚੋਂ ਉੱਭਰੇਗਾ ਨਹੀਂ। ਅਤੇ ਅਖੀਰਲੀ ਗੱਲ ਜਿਹੜੀ ਮੇਰੀ, ਅਸੀਂ ਜਦੋਂ ਨਾਮ ਕਹਿੰਦੇ ਹਾਂ, ਹੁਕਮ ਕਹਿੰਦੇ ਹਾਂ ਜਾਂ ਰੱਬ ਕਹਿੰਦੇ ਹਾਂ, ਤਾਂ ਸਾਰਿਆਂ ਦੇ ਅਰਥ ਅਸੀਂ ਕਿਤੋਂ ਪੜ੍ਹੇ ਨੇ, ਕਿਤੋਂ ਸੁਣੇ ਨੇ, ਸਾਡੀ ਉਹ ਆਪਣੀ ਨਿੱਜੀ ਮਹਿਸੂਸਤਾ ਨਹੀਂ ਹੁੰਦੀ। ਮਨੁੱਖ ਦੀ ਜਿਹੜੀ ਸੀਮਾ ਸਾਡੀ ਸਾਰਿਆਂ ਦੀ, ਉਹ ਇਹ ਹੈ ਕਿ ਜਿਹੜੀ ਚੀਜ਼ ਅਹਿਸਾਸ ਰੂਪ ਦੇ ਵਿੱਚ ਅੰਦਰ ਨਹੀਂ ਉਤਰੀ, ਸਾਡੇ ਲਈ ਉਹ ਬੇਸ਼ੱਕ ਹੈ ਪਰ ਉਹਦਾ ਮੁੱਲ ਜਾਂ ਅਰਥ ਨਹੀਂ ਹੁੰਦਾ। ਮਸਲਨ, ਜਿਹਨੇ ਸਮੁੰਦਰ ਨਹੀਂ ਵੇਖਿਆ ਉਹਨੂੰ ਕਹੋ ਸਮੁੰਦਰ ਬਹੁਤ ਬੇਅੰਤ ਹੁੰਦਾ, ਉਹ ਗੱਲ ਨੂੰ ਸੱਚ ਵੀ ਮੰਨ ਲਵੇ, ਪਰ ਕੀ ਸਮੁੰਦਰ ਦਾ ਦੀ ਜਿਹੜੀ ਬੇਅੰਤਤਾ ਹੈ ਸਮੁੰਦਰ ਦੀ, ਉਹਨੂੰ ਉਹ ਮਹਿਸੂਸ ਕਰ ਸਕਦਾ? ਨਹੀਂ ਕਰ ਸਕਦਾ। ਮੈਂ ਤਾਂ ਬਹੁਤ ਛੋਟੀ ਉਦਾਹਰਨ ਕਈ ਥਾਂ ਦਿੰਦਾ ਕਿ ਲੋਕ ਕਹਿ ਦਿੰਦੇ ਸ਼ੇਰ ਬਹੁਤ ਤਕੜਾ ਹੁੰਦਾ, ਜੇ ਨਹੀਂ ਸ਼ੇਰ ਵੇਖਿਆ ਤਾਂ ਪਤਾ ਨਹੀਂ ਲੱਗਦਾ ਕਿੰਨਾ ਤਕੜਾ। ਅਤੇ ਮੈਂ ਕਹਿੰਦਾ ਕਿ ਸੌਖੇ ਰੂਪ 'ਚ ਇਹੀ ਹੈ ਕਿ ਤੁਸੀਂ ਗਲੀ 'ਚ ਜਾਓ, ਤੁਹਾਨੂੰ ਕੁੱਤਾ ਭੌਂਕੇ, ਬੰਦੇ ਦਾ ਇੱਕ ਤਰਾਹ ਨਿਕਲਦਾ, ਉਹਨੂੰ ਇੱਕ ਡਰ ਲੱਗਦਾ ਜਿਹੜਾ ਮਹਿਸੂਸ ਕਰਾਉਂਦਾ ਕਿ ਕੁੱਤੇ ਦੀ ਤਾਕਤ ਕਿੰਨੀ ਹੈ। ਤਾਂ ਬੰਦਾ ਕੁੱਤੇ ਦੇ ਹਵਾਲੇ ਨਾਲ ਸ਼ੇਰ ਦਾ ਅੰਦਾਜ਼ਾ ਲਾ ਸਕਦਾ ਕਿ ਉਹਦੀ ਕਿੰਨੀ ਹੋਊਗੀ। ਅਸੀਂ ਆਪਣੇ ਮਨ 'ਚ ਜਿਹੜੀਆਂ ਸੰਸਾਰ ਦੀਆਂ ਕੀਮਤਾਂ ਲੈ ਕੇ ਤੁਰਦੇ ਹਾਂ, ਉਹ ਕਿੱਦਾਂ ਫਸ ਜਾਂਦੀਆਂ ਨੇ ਇਸ ਗੱਲ ਨੂੰ ਸਮਝਣ ਦੇ ਵਿੱਚ। ਇਹਦੇ ਤੋਂ ਅਸੀਂ ਜਿਹੜੀ ਅਗਲੀ ਸਮਝ ਉਹ ਹੈ ਕਿ ਗੁਰਬਾਣੀ 'ਚ ਜੇ ਪੜ੍ਹੋਗੇ, ਜਿੱਥੇ ਵੀ ਪੜ੍ਹੋਗੇ, ਸੰਸਾਰ ਦਾ ਜੋ ਵੀ ਸੰਦ ਸਮਾਨ ਹੈ, ਚਾਹੇ ਚੋਰ ਕਿਉਂ ਹੋਵੇ ਨਾ, ਵੀ ਜਿਹੜਾ ਪੰਕਤੀ ਹੈ ਉਹ ਕੂਟਣ ਸੋ ਜੋ ਮਨ ਕੋ ਕੂਟੈ, ਕੂਟਣ ਮੈਨੂੰ ਚੋਰ ਹੁੰਦਾ, ਉੱਥੇ ਚੋਰ ਦੇ ਅਰਥ ਬਦਲੇ ਹੋਏ ਨੇ। ਵੀ ਗੁਰੂ ਸਾਹਿਬ ਨੇ ਸੰਸਾਰ ਦੇ ਚਲਾਇਮਾਨ ਜੋ ਪਹਿਲਾਂ ਦੇ ਦ੍ਰਿਸ਼ ਨੇ, ਉਹਨਾਂ ਸਾਰਿਆਂ ਨੂੰ ਗੁਰਬਾਣੀ ਦੇ ਵਿੱਚ ਲਿਆ ਕੇ, ਨਾਮ ਦੇ ਪ੍ਰਸੰਗ 'ਚ ਲਿਆ ਕੇ ਸਭ ਦੇ ਅਰਥ ਬਦਲੇ ਨੇ। ਵੀ ਖੇਤੀ ਕੀ ਹੈ, ਕਣਕ ਕੀ ਹੈ, ਚੌਲ ਕੀ ਹੈ, ਕੱਪੜਾ ਕੀ ਹੈ, ਖਾਣਾ ਕੀ ਹੈ, ਭੋਜਨ ਜੋ ਵੀ ਹੈ, ਹਰ ਚੀਜ਼ ਨੂੰ ਇੱਥੇ ਲਿਆ ਕੇ ਉਹਦੇ ਅਰਥ ਬਦਲੇ। ਮੈਂ ਸਭ ਤਾਂ ਕਹਿੰਦਾ ਕਿ ਬੱਚੇ ਸਾਹਮਣੇ ਅਸੀਂ ਰੁਪਈਆ ਪੇਸ਼ ਕਰੀਏ, ਉਹਦੇ ਲਈ ਕਾਗਜ਼ 'ਚ ਰੁਪਈਏ 'ਚ ਕੋਈ ਫਰਕ ਨਹੀਂ ਹੁੰਦਾ, ਪਰ ਸਾਨੂੰ ਜੇ ਡਿੱਗਿਆ ਤੇ ਆ ਜਾਏ, ਦਿਸ ਜਾਏ, ਥਿਆਉਣਾ ਦੇ ਦੂਰ ਹੈ, ਸਾਡੇ ਚਿਹਰੇ 'ਤੇ ਇੱਕ ਮੁਸਕਾਨ ਆ ਜਾਂਦੀ ਹੈ। ਉਹ ਕਾਗਜ਼ ਦੀ ਕੀਮਤ ਸਾਡੇ ਮਨ 'ਚ ਰੁਪਈਆ ਬਣ ਕੇ ਵਸੀ ਹੁੰਦੀ ਹੈ। ਧਰਮ ਦੀ ਜਿਹੜੀ ਵੀ ਗੱਲ ਹੈ, ਉਹ ਕਿਉਂ ਨਹੀਂ ਵਸਦੀ? ਕਿਉਂਕਿ ਉਦੋਂ ਪਹਿਲਾਂ ਸਾਡੇ ਮਨ 'ਚ ਉਹਦੀ ਕੀਮਤ ਹੋਰ ਰੂਪ 'ਚ ਵਸ ਗਈ ਹੈ। ਉਹ ਟੁੱਟਦੀ ਹੈ ਤਾਂ ਟੁੱਟ ਸਕਦੀ ਜੇ ਕੋਈ ਅਹਿਸਾਸ ਵਾਪਰੇ ਉਹਦਾ। ਅਹਿਸਾਸ ਨਹੀਂ ਵਾਪਰਦਾ ਤਾਂ ਜਿਹੜੀ ਕੀਮਤ ਪਹਿਲਾਂ ਤੋਂ ਤੈਅ ਹੋਈ ਹੈ, ਅਸੀਂ ਸੁਣ ਲਈ ਹੈ, ਪੜ੍ਹ ਲਈ ਹੈ। ਜਦੋਂ ਬੱਚਾ ਪਹਿਲੀ ਵਾਰੀ ਪੁੱਛਦਾ ਵੀ ਮਾਂ ਗੁਰਦੁਆਰੇ ਕਿਉਂ ਜਾਂਦੇ ਹਾਂ, ਤਾਂ ਜਿਹੜਾ ਮਾਂ ਦਾ ਗਿਆਨ ਹੈ ਉਹ ਬੱਚੇ ਦੇ ਮਨ 'ਤੇ ਆਖਰੀ ਕੀਮਤ ਹੋ ਜਾਂਦਾ, ਜੇ ਉਹਨੇ ਮਾਂ ਦੀ ਗੱਲ ਤੋਂ ਅੱਗੇ ਜਾ ਕੇ ਆਪਣੀ ਗੱਲ ਨਹੀਂ ਕਰਨੀ। ਜਦੋਂ ਗੁਰਬਾਣੀ 'ਚ ਇਹ ਕਿਹਾ ਕਿ ਨਾਨਕ ਕਾ ਧਨ ਕੇਵਲ ਨਾਮ, ਤਾਂ ਇਹਦਾ ਮਤਲਬ ਇਹ ਕਿ ਅਸਲ ਕੀਮਤ ਆ ਜਿਹੜੀ ਉਹ ਇੱਕ ਦੀ ਹੈ, ਬਸ ਉਹਦੀ ਹੈ। ਬਾਕੀ ਸੰਸਾਰ ਦੀ ਕਿਸੇ ਵੀ ਸ਼ੈ ਦੀ ਧਰਮ ਅੰਦਰ ਉਸ ਤਰ੍ਹਾਂ ਕੀਮਤ ਨਹੀਂ ਹੈ ਜਿਵੇਂ ਸੰਸਾਰ ਵਿੱਚ ਹੈ। ਵੀ ਜਿਹੜਾ ਬਣ ਗਿਆ ਹੁੰਦਾ ਵੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਵੀ ਕੂੜ ਮੀਆਂ ਕੂੜ ਵੀ ਉਹ ਸਾਰਾ ਕੂੜ ਕੂੜਾ ਜਿਹੜਾ, ਉਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਕੀਮਤ ਸਦੀਵੀ ਨਹੀਂ ਹੈ। ਸਦੀਵੀ ਕੀਮਤ ਇੱਕ ਰੱਬ ਦੇ ਨਾਮ ਦੀ ਹੈ। ਅਤੇ ਉਹ ਜਿਹੜੀ ਕੀਮਤ ਹੈ, ਉਹ ਕੀਮਤ ਬੰਦੇ ਨੂੰ ਮਿਲਦੀ ਇੱਕ ਅਹਿਸਾਸ ਦੇ ਪੱਧਰ ਤੋਂ। ਅਹਿਸਾਸ ਤੋਂ ਬਿਨਾਂ ਉਹ ਕੀਮਤ ਨਹੀਂ ਜਗਦੀ। ਅਤੇ ਜਿਹੜਾ ਇਹ ਅਹਿਸਾਸ ਹੈ, ਉਹਦੇ ਬਾਬਤ ਗੁਰਬਾਣੀ 'ਚ ਜਿਹੜੀ ਗੱਲ ਹੈ ਉਹਨੂੰ ਅਸੀਂ ਨਦਰ ਕਹਿੰਦੇ ਹਾਂ। ਕਿ ਇਹਦੇ 'ਤੇ ਬਹੁਤੀਆਂ ਦੇ ਦਰਸ਼ਨ ਵਾਂਗ ਜਾਂ ਜੋਤਿਸ਼ ਵਾਂਗ ਜਾਂ ਇੱਕ ਸੱਚੀ ਮਿਹਨਤ ਵਾਂਗ ਇਹਦੇ 'ਤੇ ਉਹ ਨੇਮ ਲਾਗੂ ਨਹੀਂ ਹੁੰਦਾ। ਬਾਣੀ 'ਚ ਬਹੁਤ ਥਾਂ ਗੱਲ ਕਹੀ ਹੋਈ ਹੈ ਕਿ ਦਾਤੀ ਸਾਹਿਬ ਸੰਦੀਆ ਕਿਆ ਚੱਲੈ ਕਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਤਾਂ ਜਿਹੜਾ ਨਾਦਰ ਦਾ ਜਿਹੜਾ ਸਾਡੇ ਸਾਹਮਣੇ ਸੰਕਲਪ ਜਿਹੜਾ ਖਿਆਲ ਹੈ ਉਹ ਰੱਬ ਦੀ ਬੇਅੰਤਤਾ ਨੂੰ ਅਨੰਤਤਾ ਨੂੰ ਵਿਸਮਾਦ ਨੂੰ ਸਾਡੇ ਸਾਹਮਣੇ ਖੁੱਲ੍ਹਾ ਰੱਖਦਾ। ਬਾਕੀ ਥਾਵਾਂ ਦੇ ਉੱਤੇ ਜਿੱਥੇ ਨਦਰ ਦਾ ਖਿਆਲ ਨਹੀਂ ਹੈ ਉੱਥੇ ਧਰਮ ਦਾ ਜਿਹੜਾ ਰਾਹ ਹੈ ਉਹ ਬੰਦ ਹੈ, ਉੱਥੇ ਚੀਜ਼ਾਂ ਤੈਅ ਹੋ ਗਈਆਂ। ਇੱਥੇ ਸਾਡੇ ਲਈ ਰਾਹ ਖੁੱਲ੍ਹਾ ਕਿ ਪਤਾ ਨਹੀਂ ਕਦੋਂ ਕਿਤੇ ਨਦਰ ਹੋ ਸਕਦੀ ਹੈ। ਇੰਨੀਆਂ ਗੱਲਾਂ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ। ਭੁੱਲਾਂ ਚੁੱਕਾਂ ਲਿਖੇਵਾਂ ਬਿਰਤੀਆਂ ਇਕਾਗਰ ਕਰਕੇ ਇੱਕ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੈਨੂੰ ਲੱਗਦਾ ਜੇ ਅਸੀਂ ਇਹਨੂੰ ਮਾਇਆ ਸਮਝ ਗਏ ਤਾਂ ਇਹ ਹੈ ਵੀ ਜਿਹੜਾ ਹੁਕਮ ਦੇ ਅਧੀਨ ਬੰਦੇ ਨੇ ਜੀਣਾ ਉਹਦੇ 'ਚ ਗੁਰਬਾਣੀ 'ਚ ਕੀ ਕਿਹਾ ਹੋਇਆ। ਅਸੀਂ ਜਦੋਂ ਉਹਨ ਪੰਕਤੀਆਂ ਪੜ੍ਹਦੇ ਹਾਂ ਵਾਰ ਵਾਰ ਤਾਂ ਸਮਝ ਪੈਂਦਾ। ਇੱਕ ਪਾਸੇ ਇਹ ਕਿਹਾ ਕਿ ਤੇਰੀ ਇਹੀ ਵਾਰੀ ਹੈ, ਤੇਰਾ ਇਹੀ ਮੌਕਾ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਦੂਜੇ ਪਾਸੇ ਕੀ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ, ਹਮ ਆਦਮੀ ਹਾ ਇੱਕਦਮੇ। ਛਿਨ ਛਿਨ ਜਿਹੜਾ ਅਹੁਦ ਵੀ ਜਿਹੜੀ ਸਮੇਂ ਦੀ ਜਿੰਨੀ ਵੀ ਛੋਟੀ ਇਕਾਈ ਕਰਦੇ ਹਾਂ ਅਸੀਂ, ਓਨੇ ਹੀ ਅਸੀਂ ਆਪਣੇ ਮਨ ਦੇ ਅੰਦਰ ਸਮੇਂ ਦੇ ਵਿੱਚ ਆਸੇ ਪਾਸੇ ਭਟਕ ਸਕਦੇ ਹਾਂ। ਤਾਂ ਉਹਦੀ ਜਿਹੜੀ ਹਾਜ਼ਰੀ ਹੈ, ਇੱਕ ਅਸੀਂ ਤੀਜੀ ਪੌੜੀ ਪੜ੍ਹਦੇ ਹਾਂ ਗਾ ਵੈਕੋ ਵਾਲੀ, ਉਹ 'ਚ ਕਹਿੰਦਾ ਨਾ ਕਿ ਗਾ ਵੈਕੋ ਵਿਖ ਹੈ, ਗਾ ਵੈਕੋ ਜਪ ਹੈ। ਠੀਕ, ਵੇਖਣ ਅਤੇ ਜਾਪਣ ਦੇ ਜਿਹੜੇ ਦੋਵੇਂ ਤਰੀਕੇ ਨੇ, ਇੱਕ ਹਾਜ਼ਰਾ ਹਦੂਰ ਹੈ, ਇੱਕ ਦੂਰ ਦਿਸਦਾ। ਦੂਰ ਦਿਸਣ ਦਾ ਮਤਲਬ ਗੈਰ ਹਾਜ਼ਰੀ ਹੈ, ਹਾਜ਼ਰਾ ਹਦੂਰ ਦਾ ਮਤਲਬ ਹਾਜ਼ਰੀ ਹੈ। ਵੀ ਇੱਕ ਨੁਕਤਾ ਹੁਕਮ ਦੇ ਮਾਮਲੇ 'ਚ ਜਿਹੜਾ ਮੈਨੂੰ ਸਮਝ ਆਉਂਦਾ ਜਾਂ ਸਾਰੀ ਜਿਹੜੀ ਦੁਨੀਆ ਦੀ ਪਰੰਪਰਾ 'ਚੋਂ ਅਸੀਂ ਵੇਖ ਸਕਦੇ ਹਾਂ ਦਰਸ਼ਨ ਦੇ ਵਿੱਚੋਂ ਜਾਂ ਮਨੋਵਿਗਿਆਨ ਦੇ ਵਿੱਚੋਂ ਵੀ, ਉਹ ਇਹ ਹੈ ਕਿ ਹਾਜ਼ਰੀ, ਜਦੋਂ ਗੈਰ ਹਾਜ਼ਰ ਹਾਂ ਤਾਂ ਇਹਨੂੰ ਅਸੀਂ ਮਾਇਆ ਸਮਝ ਸਕਦੇ ਹਾਂ। ਅਸੀਂ ਸਾਰੀ ਜ਼ਿੰਦਗੀ ਜਿਉਂਦੇ ਹਾਂ, ਕੋਈ 20 ਸਾਲ ਜਵੀਏ, 50 ਸਾਲ ਜਵੀਏ, ਜੇ ਸਾਡੇ ਅੰਦਰ ਕੁਝ ਕੋਈ ਗਿਣਤੀ ਮਿਣਤੀ ਦਾ ਸੰਦ ਲੱਗਿਆ ਹੋਵੇ, ਮੀਟਰ ਲੱਗਿਆ ਹੋਵੇ, ਤਾਂ ਪਤਾ ਲੱਗੇ ਕਿ ਅਸੀਂ ਉਹ ਜਿਹੜਾ ਹੁਣ ਪਲ ਸੀ ਉਹਨੂੰ ਕਿੰਨਾ ਘੱਟ ਜਿਉਂ ਹਾਂ। ਇੱਕ ਕਹਾਵਤ ਵੀ ਹੈ ਉੱਦਾਂ, ਇੱਕ ਜਿਹੜਾ 10 ਵਸਤਲੇ ਪਾਸ਼ੇ ਪਾਵੈ ਉਹਦੇ ਬਰਾਬਰ 'ਤੇ ਕਿਹੜੇ ਆਪਣੇ ਲੋਕ ਕਹਿੰਦੇ ਨੇ ਕਿ ਬੰਦਿਆ ਤੇਰੀਆਂ 10 ਦੇਈਆਂ, ਇੱਕੋ ਗਈ ਵਿਹਾ, 9 ਕਿੱਧਰ ਗਈਆਂ। ਠੀਕ, ਤਾਂ ਉਹ ਵੀ ਗੈਰ ਹਾਜ਼ਰ ਹੋਣ ਦੀ, ਸਮੇਂ ਦੇ ਵਿੱਚ ਅੱਗੇ ਪਿੱਛੇ ਜਾਣ ਦੀ ਜਿਹੜੀ ਗੱਲ ਹੈ ਉਹਦਾ ਇੱਕ ਸਮਝ ਬਣੀ ਉਹਦੇ ਬਾਰੇ 'ਚ ਕਿ ਅਸੀਂ ਜੋ ਪਲ ਹੈ ਇਹ ਪਲ ਦੇ ਵਿੱਚ ਨਹੀਂ ਜੀਂਦੇ। ਹੁਣ ਇਹਨੂੰ ਅੱਗੇ ਬਸ ਜੋੜ ਕੇ ਦੇਖਦੇ ਹਾਂ ਕਿ ਜਿਹੜਾ ਸਰਬੱਤ ਦਾ ਪਲ ਹੈ, ਸੱਭੇ ਸਾਂਝੀ ਵਾਲ ਹੈ, ਉਹ ਕਿਸ ਵਿੱਦਿਆ ਹੈ ਜੇ ਆਪਾਂ ਉਹਨੂੰ ਇਸੇ ਗੱਲ ਨਾਲ ਜੋੜਨਾ ਹੋਵੇ। ਜੇ ਅਸੀਂ ਪਿਛਲੀ ਜਿਹੜੀ ਲਾਗੜਾਟ ਹੈ, ਮੈਲ ਹੈ, ਦੁੱਖ ਹੈ, ਉਹਨੂੰ ਨਹੀਂ ਛੱਡਦੇ, ਉਹਦੇ ਵਿੱਚ ਜੀ ਰਹੇ ਹਾਂ, ਤਦ ਹੀ ਹੈ ਨਾ। ਜੇ ਬੀਤੇ ਵਕਤ ਦੀ ਬੰਦਾ ਜੋ ਮਨੋਭਾਵ ਇਕੱਠੇ ਕੀਤੇ ਨੇ ਉਹਨਾਂ ਨੂੰ ਛੱਡ ਕੇ ਹੁਣ ਦੇ ਵਿੱਚ ਜਿਉਵੇਂ ਤਾਂ ਉਹ ਵਿਸਰਦੇ ਜਾਂਦੇ ਬੰਦੇ ਤੋਂ। ਜਿੱਦਾਂ ਪਾਣੀ ਵਹਿੰਦਾ, ਪਾਣੀ ਨਿਰਮਲ ਹੁੰਦਾ ਜਾਂਦਾ, ਉਹ ਜਿੱਥੇ ਉਹਦੇ 'ਚ ਗਾਰਾ ਡਿੱਗਿਆ ਉਹ ਗਾਰਾ ਬਹੁਤੀ ਦੂਰ ਨਹੀਂ ਜਾਂਦਾ, ਉਹ ਪਾਣੀ ਅੱਗੇ ਲੰਘ ਜਾਂਦਾ। ਇਹਦਾ ਇੱਕ ਪੱਖ, ਮਤਲਬ ਮੈਂ ਆਪਣੀ ਸਮਝ ਮੁਤਾਬਕ ਇਸ ਤਰੀਕੇ ਜੋੜਦਾ ਕਿ ਜਿਹੜਾ ਹੁਣ 'ਚ ਵੀ ਜੀਣਾ, ਜਿਹੜਾ ਹੁਣ ਦੇ ਵਿੱਚ ਬੋਧੀ ਉਹਨੂੰ ਸੁੰਨ ਦੇ ਰੂਪ 'ਚ ਲੈ ਕੇ ਆਉਂਦਾ ਉਹਨਾਂ ਨੇ ਕਿ ਕਿਸੇ ਹੋਰ ਨੂੰ ਗੈਰ ਹਾਜ਼ਰ ਮੰਨੋ, ਸਭ ਕਾਸੇ ਨੂੰ ਗੈਰ ਹਾਜ਼ਰ ਕਰ ਲਓ। ਗੁਰੂ ਨਾਨਕ ਸਾਹਿਬ ਜੋ ਸਾਡੇ ਕੋਲ ਗੱਲਾਂ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਪਹਿਲਾਂ ਵਾਲੇ ਪ੍ਰਸੰਗ 'ਚ ਵੇਖੀਏ ਤਾਂ ਗੱਲ ਜ਼ਿਆਦਾ ਸਮਝ ਪੈਂਦੀ ਆ। ਸਾਡੇ ਤੇ ਪਟਿਆਲੇ ਇੱਕ ਵਾਰੀ ਪ੍ਰੋਫੈਸਰ ਬੋਲਣ ਆਇਆ, ਉਹ ਕਹਿੰਦਾ ਵੀ ਕਿਸੇ ਬੰਦੇ ਨੇ PhD ਕੀਤੀ ਬੋਧੀਆਂ ਦੇ ਅਤੇ ਸਿੱਖਾਂ ਦੇ ਮਾਮਲੇ 'ਚ, ਤਾਂ ਜਦੋਂ ਉਹਨੂੰ ਉਹ ਸਾਰਾ ਕੁਛ ਉਹਨੇ ਆਪਣਾ ਜਮ੍ਹਾਂ ਕਰਾਤਾ, ਉਹਨੂੰ ਪੁੱਛਿਆ ਕਿ ਮੋਟੇ ਰੂਪ 'ਚ ਇਹ ਦੱਸ ਦੇ ਕਿ ਫਰਕ ਕੀ ਹੈ ਸਿੱਖਾਂ ਅਤੇ ਬੋਧੀਆਂ ਦੀ ਗੱਲ 'ਚ, ਤਾਂ ਉਹ ਕਹਿੰਦਾ ਵੀ ਉਹ ਬੰਦੇ ਨੇ ਜਵਾਬ ਦਿੱਤਾ ਕਿ ਬੁੱਧ ਨੇ ਲੋਕ ਮੰਗਣ ਲਾ ਤੇ, ਗੁਰੂ ਨਾਨਕ ਨੇ ਲੋਕ ਵੰਡਣ ਲਾ ਤੇ। ਦੂਜਾ ਜਿਹੜੀ ਇੱਕ ਹੋਰ ਗੱਲ ਹੈ ਗਿਆਨ ਦਰਸ਼ਨ ਦੇ ਮਾਮਲੇ 'ਚ, ਉਹ ਇਹ ਕਿ ਜਿਹੜੇ ਬੁੱਧ ਹੋਣੀ ਫਲਸਫਾ ਲੈ ਕੇ ਆਉਂਦਾ ਉਹਦੇ 'ਚ ਦੁੱਖ ਦਾ ਸੰਕਲਪ ਜਿਹੜਾ ਮੂਲ ਹੈ, ਉਹਨਾਂ ਦੀ ਬਾਕ ਹੀ ਉਹ ਇਹ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ। ਤਾਂ ਅਸੀਂ ਜਿਹੜੀ ਰੋਜ਼ ਪਾਠ ਪੜ੍ਹਦੇ ਹਾਂ ਉਹਦੇ ਅੱਗੇ ਸਲੋਕ ਪੜ੍ਹਦੇ ਹਾਂ, ਆਸਾ ਕੀ ਵਾਰ ਵਾਲਾ ਦੁੱਖ ਦਾਰੂ ਸੁੱਖ ਰੋਗ ਪਿਆ। ਤਾਂ ਗੁਰੂ ਸਾਹਿਬ ਤੋਂ ਪਹਿਲਾਂ ਜ਼ਿੰਦਗੀ ਬਾਰੇ ਸੰਸਾਰ ਬਾਰੇ ਜੋ ਸਾਰੀ ਸਮਝ ਸੀ ਉਹ ਦੁੱਖ ਦੇ ਵਿੱਚ ਸਮਿਟੀ ਹੋਈ ਸੀ। ਤਾਂ ਗੁਰੂ ਸਾਹਿਬ ਨੇ ਇੱਕੋ ਬੋਲ ਨਾਲ ਦੁੱਖ ਦੇ ਅਰਥ ਬਦਲ ਛੱਡੇ, ਉਹਨੂੰ ਜ਼ਿੰਦਗੀ ਦੀ ਦਾਰੂ ਵਜੋਂ ਕਿਹਾ। ਨਾਲ ਅਸੀਂ ਹੋਰ ਪੰਕਤੀਆਂ ਪੜ੍ਹਦੇ ਕਿ ਦੁੱਖ ਸੁੱਖ ਦੋਏ ਕੱਪੜੇ ਨੇ, ਉਹ ਬੰਦਾ ਦਰਗਾਹੋਂ ਲੈ ਕੇ ਆਉਂਦਾ, ਜਾਂ ਇਹ ਕਿ ਇਹ ਸੰਸਾਰ ਬ੍ਰਿਖ ਨੂੰ ਦੋਵੇਂ ਫਲ ਲੱਗੇ ਨੇ, ਉਹ ਦੁੱਖ ਸੁੱਖ ਇਕੱਠੇ ਨੇ, ਪਾਪ ਪੁੰਨ ਇਕੱਠੇ ਨੇ। ਜਾਂ ਜਿਹੜਾ ਅਸੀਂ ਪੰਜਵੇਂ ਪਾਤਸ਼ਾਹ ਦਾ ਵਾਕ ਪੜ੍ਹਦੇ ਹਾਂ ਕਿ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਤਾਂ ਇਹ ਹੁਣ ਜਿਹੜਾ ਸੰਸਾਰ ਸਮਝ ਬਾਰੇ ਦੁੱਖ ਦਾ ਨਜ਼ਰੀਆ ਪਹਿਲਾਂ ਮੌਜੂਦ ਸੀ ਉਹ ਬਦਲਦਾ, ਜ਼ਿੰਦਗੀ ਹੋਰ ਤਰ੍ਹਾਂ ਸਮਝ ਪੈਂਦੀ ਹੈ। ਇੱਕ ਇਹਦੇ 'ਚ ਜਿਹੜੀ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਇਹ ਗੱਲ ਦੇ ਵਿੱਚ ਕਿ ਜਿੰਨਾ ਹੁਣ ਤੱਕ ਮੈਂ ਗੱਲ ਕਰੀ ਹੈ ਉਹਦੇ 'ਚ ਮੇਰੀ ਕੋਸ਼ਿਸ਼ ਹੈ ਕਿ ਮੈਂ ਇਹਨੂੰ ਸਮੇਂ ਦੇ ਗੇੜ ਦੇ ਹਿਸਾਬ ਨਾਲ ਅਸੀਂ ਗੱਲ ਨੂੰ ਸਮਝੀਏ। ਸਰਦਾਰ ਕਪੂਰ ਸਿੰਘ ਹੋਣਾ ਦਾ ਇੱਕ ਲੇਖ ਹੈ, ਉਹ ਜਪੁਜੀ ਸਾਹਿਬ ਦੀ ਪੰਕਤੀ ਨੂੰ ਲੈ ਕੇ ਪਾਤਾਲਾ ਪਾਤਾਲ ਲੱਖ ਨੂੰ, ਉਹ ਸਾਰੀ ਵਿਗਿਆਨ ਦੀ ਜਿੰਨੀ ਵੀ ਖੋਜ ਹੈ ਅਸਮਾਨ ਦੇ ਬਾਰੇ 'ਚ ਉਹਦੇ ਹਵਾਲੇ ਦੇ ਕੇ ਅਖੀਰ 'ਤੇ ਕਹਿੰਦੇ ਕਿ ਗੁਰੂ ਸਾਹਿਬ ਨੇ ਐਵੇਂ ਨਹੀਂ ਸਿੱਖਿਆ। ਤਾਂ ਇਸੇ ਤਰ੍ਹਾਂ ਮੈਨੂੰ ਲੱਗਿਆ ਕਿ ਅਸੀਂ ਸੰਸਾਰ ਬਾਰੇ ਜੋ ਸਮਝ ਪਹਿਲਾਂ ਹੈ ਅਸੀਂ ਉਹਦਾ ਜਿੰਨਾ ਕੁ ਹਵਾਲਾ ਸਮਝ ਲਈਏ ਉਦੋਂ ਪਤਾ ਲੱਗ ਜਾਏ ਕਿ ਗੁਰੂ ਸਾਹਿਬ ਹੁਕਮ ਆਖ ਕੇ ਸਾਨੂੰ ਕੀ ਸਮਝਾ ਰਹੇ ਨੇ। ਪਰ ਜੋ ਮੈਨੂੰ ਸਮਝ ਲੱਗੀ ਉਹ ਮੈਂ ਕਹਿ ਰਿਹਾ, ਇਹ ਨਹੀਂ ਕਿ ਗੁਰੂ ਸਾਹਿਬ ਨੇ ਕੀ ਕਿਹਾ, ਉਹਨਾਂ ਨੇ ਜੋ ਕਿਹਾ ਅਸੀਂ ਉਹਨੂੰ ਕਿਵੇਂ ਸਮਝ ਸਕਦੇ ਹਾਂ, ਮੈਂ ਉਹਦੀ ਗੱਲ ਕਰ ਰਿਹਾ, ਇਹ 'ਚ ਫਰਕ ਹੈ, ਮੈਂ ਸ਼ੁਰੂ 'ਚ ਕਿਹਾ ਸੀ। ਤਾਂ ਇਦੋਂ ਅਗਲਾ ਕਿ ਇੱਕ ਤਾਂ ਜਿੱਦਾਂ ਅਸੀਂ ਹੁਣ ਜਿਵੇਂ ਆਪਾਂ ਇਹ ਰੱਖ ਲਿਆ ਕਿ ਅਸੀਂ ਇਹਦੇ ਬਾਰੇ ਗੱਲ ਕਰਨੀ ਹੈ, ਇਹ ਸਾਡੀ ਮਨੁੱਖੀ ਸਮਝ ਦੀ ਸੀਮਾ ਹੈ ਕਿ ਅਸੀਂ ਵੰਡੇ ਬਿਨਾਂ ਸਮਝ ਨਹੀਂ ਸਕਦੇ। ਜੇ ਅਸੀਂ ਗੁਰੂ ਸਾਹਿਬ ਦੀ ਗੱਲ ਸੁਣਦੇ ਹਾਂ ਤਾਂ ਉਹਦੇ 'ਚ ਇਹ ਹੈ ਕਿ ਵੰਡ ਕੇ ਸਮਝ ਨਹੀਂ ਆਉਣਾ, ਸਭ ਨੂੰ ਇੱਕ ਸਮਝੋ ਤਾਂ ਕੁਝ ਸਮਝ ਆਉਣਾ। ਅਸੀਂ ਜੇ ਆਪਣੀ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਸਮਝੀਏ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਸਾਡੀ ਜਿਹੜੀ ਸੀਮਾ ਹੈ ਮਨੁੱਖਾਂ ਵਜੋਂ ਇਹ ਕਿ ਸਾਨੂੰ ਦੋ ਸਮਝ ਆਉਂਦਾ, ਇੱਕ ਨਹੀਂ ਸਮਝ ਆਉਂਦਾ। ਜਿਹੜੇ ਮਨੋਵਿਗਿਆਨ ਵਾਲੇ ਨੇ, ਜਿਹੜੇ ਹਿਸਾਬ ਦੀ ਖੋਜ ਕਰਨ ਵਾਲੇ ਬੰਦੇ ਨੇ, ਦਲੀਲ ਦੀ ਤਰਕ ਦੀ, ਉਹ ਜਾਣਦੇ ਨੇ ਕਿ ਇੱਕ ਨੂੰ ਸਮਝਿਆ ਹੀ ਨਹੀਂ ਜਾ ਸਕਦਾ, ਸਮਝਣ ਲਈ ਘੱਟ ਤੋਂ ਘੱਟ ਦੋ ਚਾਹੀਦੇ ਨੇ। ਇੱਕ ਦੀ ਹੋਂਦ ਬੰਦਾ ਮਹਿਸੂਸ ਹੀ ਨਹੀਂ ਕਰ ਸਕਦਾ, ਉਹਨੂੰ ਇੱਕ ਦੂਜੇ ਦੇ ਮੁਕਾਬਲੇ 'ਚ ਜਾਂ ਮਿਲਾ ਕੇ ਜਾਂ ਟਕਰਾ ਕੇ ਸਮਝ ਸਕਦਾ। ਤਾਂ ਇਦੋਂ ਅਗਲੀ ਗੱਲ ਜਿਹੜੀ ਆਈ ਨਹੀਂ ਕਿ ਅਸੀਂ ਇੱਕ ਨਹੀਂ ਸਮਝਦੇ ਦੋ ਸਮਝਦੇ ਹਾਂ, ਨਾਲ ਦੀ ਨਾਲ ਕੀ ਹੈ ਅਸੀਂ ਤਿੰਨ ਨੂੰ ਜਾਂ ਬਹੁਤ ਨੂੰ ਵੀ ਨਹੀਂ ਸਮਝਦੇ। ਅਸੀਂ ਵੇਖਦੇ ਹਾਂ ਨਾ ਜਦੋਂ ਸਾਡੀ ਕਿਸੇ ਨਾਲ ਅਣਬਣ ਹੁੰਦੀ ਹੈ ਤਾਂ ਜਿਹੜਾ ਦੋਵਾਂ ਨੂੰ ਜਾਣਦਾ ਅਸੀਂ ਉਹਨੂੰ ਪੁੱਛਦੇ ਹਾਂ ਕਿਹਦੇ ਵੱਲ, ਮੇਰੇ ਵੱਲ ਕਿ ਉਹਦੇ ਵੱਲ। ਰਾਜਨੀਤੀ ਵਾਲੇ ਵੀ ਇੱਦਾਂ ਹੀ ਕਰਦੇ ਆ, ਜਾਂ ਤੁਸੀਂ ਸਾਡੇ ਨਾਲ ਹੋ ਜਾਂ ਸਾਡੇ ਦੁਸ਼ਮਣ ਹੋ, ਦੋ ਹੀ ਸਮਝ ਪੈਂਦਾ। ਅਤੇ ਸਾਰੇ ਗਿਆਨ ਪ੍ਰਬੰਧ ਸਾਨੂੰ ਦੋ ਹੀ ਸਮਝ ਪੈਂਦਾ। ਅਸੀਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਮਝਣ ਲਈ ਬਣਾਈਆਂ ਨੇ, ਦੁੱਖ ਸੁੱਖ ਪਾਪ ਪੁੰਨ, ਉਹ ਸਾਰੇ ਦੋ ਦੋ 'ਚ ਨੇ। ਦਿਨ ਰਾਤ, ਚੰਗਾ ਮਾੜਾ, ਸੱਚਾ ਝੂਠਾ, ਚਿੱਟਾ ਕਾਲਾ, ਲਾਲ ਪੀਲਾ, ਅਸੀਂ ਦੋ ਦੋ 'ਚ ਹੀ ਸਾਰਾ ਕੁਝ ਸਮਝਦੇ ਹਾਂ। ਤਾਂ ਹੁਣ ਜਦੋਂ ਜੋ ਗੁਰੂ ਸਾਹਿਬ ਸਾਨੂੰ ਹੁਕਮ ਬਾਰੇ ਗੱਲ ਕਹਿ ਰਹੇ ਨੇ, ਤਾਂ ਉਹਦੇ 'ਚ ਜਿਹੜੀ ਇੱਕ ਹੋਰ ਸਭ ਤੋਂ ਜ਼ਰੂਰੀ ਜਿਹੜੀ ਮੈਨੂੰ ਲੱਗਦਾ ਕਿ ਕਿਸੇ ਵੀ ਗੱਲ ਦੀ ਵਿਚਾਰ ਹੋ ਰਹੀ ਹੈ, ਉਹ ਨਿਬੜ ਕਿੱਥੇ ਰਹੀ ਹੈ? ਨਿਬੜ ਰਹੀ ਹੈ ਜਾ ਕੇ ਨਾਮ 'ਤੇ। ਜਿੱਦਾਂ ਬਾਬਾ ਜੀ ਪਹਿਲਾਂ ਇੱਥੇ ਬੋਲ ਕੇ ਗਏ ਕਿ ਹੁਕਮ ਇੱਕੋ ਨਾਮ ਵਾਲੀ ਜਿਹੜੀ ਗੱਲ ਹੈ। ਜੇ ਅਸੀਂ ਇਹ ਵੇਖੀਏ ਕਿ ਜਿਹੜਾ ਬਹੁਤ ਸਾਰੇ ਸਾਡੇ ਬੰਦੇ ਆਮ ਕਹਿੰਦੇ ਨੇ ਕਿ ਸਰਬ ਰੋਗ ਕਾ ਔਖਦ ਨਾਮ, ਵੀ ਬੰਦੇ ਦੇ ਦੁੱਖਾਂ ਦੀ ਦਾਰੂ ਵੀ ਨਾਮ ਹੈ। ਤਾਂ ਇਕੱਲੀ ਦੁੱਖ ਦੀ ਦਾਰੂ ਨਹੀਂ ਹੈ ਨਾਮ, ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਨਾਮ। ਜਿੱਦਾਂ ਇੱਕ ਪੰਕਤੀ ਬਾਣੀ ਦੀ ਕਿ ਨਾਨਕ ਕਾ ਧਨ ਕੇਵਲ ਨਾਮ, ਵੀ ਗੁਰੂ ਸਾਹਿਬ ਹਰ ਵਿਚਾਰ ਦੀ, ਹਰ ਦਾਰਸ਼ਨਿਕ ਪੱਧਤੀ ਦੀ ਜਿਹੜੀ ਗੱਲ ਨੂੰ ਇੱਥੇ ਸਮੇਟਦੇ ਜਾਂ ਨਿਬੇੜਦੇ ਨੇ ਨਾਮ 'ਤੇ ਲਿਜਾ ਕੇ। ਤਾਂ ਹੁਕਮ, ਨਾਦਰ, ਨਾਮ, ਅਸੀਂ ਕਿੱਦਾਂ ਉਹਨਾਂ ਨੂੰ ਇਕੱਠੇ ਕਿੱਦਾਂ ਸਮਝ ਸਕਦੇ ਹਾਂ ਇਸ ਗੱਲ ਨੂੰ? ਵੀ ਜਿਹੜਾ ਨਾਮ ਜਪਣਾ ਹੈ ਉਹ ਸਾਹ ਸਾਹ ਜਪਣਾ ਹੈ। ਨਾਮ ਜਪਣਾ ਜਿਹੜਾ ਨਾਮ ਇੱਕ ਹਾਜ਼ਰੀ ਨੂੰ ਮਹਿਸੂਸ ਕਰਨਾ ਜਿਹਦਾ ਨਾਮ ਲਿਆ ਜਾ ਰਿਹਾ। ਜੇ ਅਸੀਂ ਵਹਿੰਦੇ ਹਾਂ ਬਾਣੀ ਅੰਦਰ ਤਾਂ ਨਾਮ ਬਾਰੇ ਦੋ ਗੱਲਾਂ ਬਹੁਤ ਸਾਫ਼ ਨੇ। ਪਹਿਲਾਂ ਤਾਂ ਇਹ ਕਿ ਰੱਬ ਦਾ ਕੋਈ ਨਾਮ ਨਹੀਂ ਹੈ, ਠੀਕ ਅੱਛਾ। ਪਰ ਅਗਲੀ ਕਮਾਲ ਕੀ ਹੈ ਕਿ ਰੱਬ ਬਿਨਾਂ ਕੋਈ ਸੱਚਾ ਨਹੀਂ ਹੈ। ਸੱਚਾ ਸਿਰਫ ਉਹੀ ਹੈ, ਹੈ ਸਿਰਫ ਉਹੀ। ਹੁਣ ਜੇ ਇੱਕ ਪਾਸੇ ਤਾਂ ਹੋਰ ਕੋਈ ਹੈ ਹੀ ਨਹੀਂ, ਉਹੀ ਹੈ, ਅਤੇ ਜਿਹੜਾ ਉਹੀ ਹੈ ਅਤੇ ਉਹਦਾ ਨਾਮ ਹੈ ਨਹੀਂ, ਉਹਦਾ ਕੋਈ ਸੱਚਾ ਨਾਮ ਨਹੀਂ ਹੈ। ਤਾਂ ਇਹ ਗੱਲ ਅਸੀਂ ਕਿਸ ਹੱਦ ਤੱਕ ਮਹਿਸੂਸ ਕਰ ਸਕਦੇ ਹਾਂ, ਕਿਸ ਹੱਦ ਤੱਕ ਸਮਝ ਸਕਦੇ ਹਾਂ? ਜਿਹੜਾ ਉਹ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਵੀ ਉਹ ਬਾਣੀ 'ਚ ਕਿਉਂ ਕਿਹਾ ਵਾਰ ਵਾਰ ਕਿ ਕਿਹਾ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਜਾਂ ਅਸੀਂ ਜਾਪ ਸਾਹਿਬ ਦਾ ਉਹ ਜਿਹੜਾ ਪਹਿਲਾ ਛੰਦ ਪੜ੍ਹਦੇ ਹਾਂ, ਚੱਕਰ ਚਿਹਨ ਅਰਨ, ਉਹ 'ਚ ਬਹੁਤ ਸਾਫ਼ ਹੈ ਕਿ ਉਹਦਾ ਕੋਈ ਚਿਹਨ ਵੀ ਨਹੀਂ, ਕੋਈ ਜਿਹਦਾ ਨਾਮ ਨਹੀਂ, ਜਿਹਦਾ ਕੁਛ ਵੀ ਨਹੀਂ ਹੈ, ਸਾਨੂੰ ਜਿਹਦਾ ਕੋਈ ਪਤਾ ਹੀ ਨਹੀਂ ਹੈ, ਅਤੇ ਉਹਦੀ ਹਾਜ਼ਰੀ ਮਹਿਸੂਸ ਕਰਨੀ ਹੈ, ਉਹਨੂੰ ਧਿਆਨ 'ਚ ਲਿਆਉਣਾ। ਆਪੇ ਕਹਿੰਦੇ ਕਿ ਸਾਰਾ ਕੁਛ ਹੁਕਮ ਦੇ ਵਿੱਚ ਹੈ, ਤਾਂ ਇੱਥੇ ਹੁਕਮ ਦਾ ਕੀ ਅਰਥ ਹੈ ਭਲਾ? ਜਿਵੇਂ ਅਸੀਂ ਸਮਝਦੇ ਹਾਂ ਕਿ ਉਹ ਘੱਟ ਘੱਟ ਹਰ ਜੂ ਵਸੈ, ਹਰ ਕਿਤੇ ਹੁਕਮ ਹੈ, ਹਰ ਕਿਤੇ ਉਹੀ ਹੈ, ਅਤੇ ਜਿਹੜਾ ਉਹ ਹੈ ਉਹਦਾ ਅਸੀਂ ਨਾਮ ਸਿਮਰਨਾ। ਨਾਮ ਦਾ ਮਤਲਬ ਕੀ ਹੁੰਦਾ? ਜੇ ਸਕੂਲੇ ਪੜ੍ਹਦੇ ਹਾਂ ਅਸੀਂ, ਉੱਥੋਂ ਸ਼ੁਰੂ ਕਰੀਏ ਤਾਂ ਕਿ ਉਹ ਸ਼ਬਦ ਜਿਹੜਾ ਕਿਸੇ ਹਸਤੀ ਨੂੰ, ਕਿਸੇ ਕੰਮ ਨੂੰ, ਕਿਸੇ ਘਟਨਾ ਨੂੰ ਜਣਾਉਂਦਾ ਕਿ ਉਹ ਹੈ। ਜੋ ਉਹ ਹੈ ਸਿਰਫ ਉਹੀ ਹੈ ਅਸਲ 'ਚ ਤਾਂ, ਪਰ ਵਾਰ ਵਾਰ ਇਹ ਕਿ ਉਹ ਹਰ ਰੰਗ 'ਚ ਹੈ, ਹਰ ਰੂਪ 'ਚ ਹੈ, ਨਾਲ ਨਾਲ ਇਹ ਹੈ ਕਿਹਾ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਇਹ ਜਿਹੜੀ ਸਾਡੇ ਸਾਹਮਣੇ ਗੱਲ ਵਾਰ ਵਾਰ ਰੱਖੀ ਜਾ ਰਹੀ ਹੈ, ਕਹੀ ਜਾ ਰਹੀ ਹੈ, ਉਹਦੇ ਨਾਲ ਜਿੱਦਾਂ ਅਸੀਂ ਅੱਜ ਕੱਲ੍ਹ ਇਹ ਪਰਦਿਆਂ 'ਤੇ ਉੱਤੇ ਰੰਗ ਵਹਿੰਦੇ ਹਾਂ, ਇੱਕ ਦ੍ਰਿਸ਼ ਖੜ੍ਹਾ ਹੁੰਦਾ ਹੈ, ਉਵੇਂ ਮਨੁੱਖ ਦੇ ਮਨ 'ਤੇ ਇੱਕ ਅਹਿਸਾਸ ਖੜ੍ਹਾ ਹੈ ਜਿਹੜਾ ਸ਼ਬਦਾਂ ਤੋਂ ਪਾਰ ਹੋ ਸਕਦਾ ਜਾਂ ਪਾਰ ਹੈ, ਉਹਨੂੰ ਮਹਿਸੂਸ ਕਰਨ ਦਾ, ਜਿਹਨੂੰ ਅਸੀਂ ਇੱਕ ਸ਼ਬਦ ਵਰਤਦੇ ਹੈ ਗੁਰੂ ਸਾਹਿਬ ਬਿਸਮਾਦ। ਸੋਦਰ ਦੀ ਪੌੜੀ ਹੈ ਜਿਹੜੀ, ਉਹ ਅਜਿਹੀ ਪੌੜੀ ਹੈ ਜਿਹੜੀ ਤਿੰਨ ਵਾਰ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਸੀਂ ਜਦੋਂ ਪੜ੍ਹਦੇ ਸਾਂ ਤਾਂ ਸਾਨੂੰ ਪੜ੍ਹਾਉਣ ਵਾਲੇ ਨੇ ਪੁੱਛਿਆ ਵੀ ਪਹਿਲੀ ਜਿਹੜੀ ਪੰਕਤੀ ਹੈ, ਸੋ ਦਰ ਕਿਹਾ ਸੋ ਕਰ ਕਿਹਾ, ਇਹਦੇ ਕੀ ਅਰਥ ਨੇ? ਜਿਹੜੇ ਤਾਂ ਮੇਰੇ ਵਰਗੇ ਪਹਿਲਾਂ ਪੜ੍ਹ ਕੇ ਆਏ ਸੀ, ਘਰੋਂ ਜਾਣਦੇ ਸੀ, ਉਹ ਤਾਂ ਕੁਛ ਹੋਰ ਸੋਚਦੇ ਸੀ। ਸਾਡੇ ਨਾਲ ਜਿਹੜਾ ਇੱਕ ਬੰਦਾ ਬਿਲਕੁਲ ਨਵਾਂ ਸੀ, ਉਹ ਕਹਿੰਦਾ ਜੀ ਇਹਦਾ ਮਤਲਬ ਵੀ ਤੇਰਾ ਦਰ ਬਹੁਤ ਸੋਹਣਾ। ਤਾਂ ਪ੍ਰੋਫੈਸਰ ਨੇ ਬਾਕੀ ਸਾਰਿਆਂ ਨੂੰ ਪੁੱਛਿਆ ਵੀ ਇਹ ਬੰਦਾ ਜੋ ਕਹਿੰਦਾ ਇਹਦੇ ਨਾਲ ਕੌਣ ਕੌਣ ਸਹਿਮਤ ਹੈ? ਉਹਦੇ ਨਾਲ ਕੋਈ ਵੀ ਸਹਿਮਤ ਨਹੀਂ ਸੀ, ਕਿਉਂਕਿ ਪੰਕਤੀ ਬਹੁਤ ਸਾਫ਼ ਹੈ, ਸੋ ਦਰ ਕਿਹਾ ਸੋ ਕਰ ਕਿਹਾ, ਵੀ ਤੇਰਾ ਦਰ ਕਿਹੋ ਜਾਏ ਤੇਰਾ ਕਰ ਕਿਹੋ ਜਾਏ। ਮੈਂ ਉਦਾਂ ਹੀ ਹੱਥ ਖੜਾ ਕਰਿਆ ਵੀ ਮੈਂ ਸਹਿਮਤ ਇਹਦੇ ਨਾਲ, ਕਿਉਂਕਿ ਮੈਂ ਸਾਹਿਤ ਪੜ੍ਹਦਾ ਆਇਆ ਸੀ ਤਾਂ ਸਾਨੂੰ ਪੜ੍ਹਾਇਆ ਜਾਂਦਾ ਕਿ ਕਵਿਤਾ ਦੇ ਵਿੱਚ ਜਦੋਂ ਕੋਈ ਗੱਲ ਕਹਿਣ ਤੋਂ ਬਾਹਰੀ ਹੋ ਜਾਂਦੀ ਹੈ ਤਾਂ ਉਹਦੇ ਲਈ ਇੱਕ ਤਰੀਕਾ ਹੈ ਕਿ ਉਹਨੂੰ ਉਲਟਾ ਦਿਓ, ਉਲਟਾ ਕਹਿ ਦਿਓ ਉਹਨੂੰ। ਤਾਂ ਉੱਥੇ ਜਿਹੜੀ ਉਹ ਪੰਕਤੀ ਹੈ, ਮੈਨੂੰ ਉਸੇ ਵੇਲੇ ਲੱਗਿਆ ਕਿ ਸੋ ਦਰ ਕਿਹਾ ਸੋ ਘਰ ਕਿਹਾ ਸਵਾਲ ਨਹੀਂ ਹੈ, ਉਹ ਇੱਕ ਬਿਸਮਾਦ ਹੈ ਕਿ ਕਿਹਾ। ਤਾਂ ਜਿਹੜਾ ਨਾਮ ਦਾ ਜਿਹੜਾ ਵਰਤਾਂਤ ਹੈ ਜਾਂ ਜਿਹੜੀ ਰੱਬ ਬਾਰੇ ਗੱਲ ਹੈ, ਜਿਹੜੀ ਹੁਕਮ ਦੀ ਵਿਆਖਿਆ ਹੈ, ਉਹਦਾ ਇੱਕੋ ਹੀ ਸੰਭਾਵੀ ਜਿਹੜਾ ਸਾਡੇ ਸਾਹਮਣੇ ਰੂਪ ਉੱਭਰਦਾ ਉਹ ਬਿਸਮਾਦ ਹੈ। ਜੇ ਅਸੀਂ ਪੰਕਤੀਆਂ ਪੜ੍ਹ ਕੇ ਵੇਖਦੇ ਹਾਂ ਗੁਰਬਾਣੀ 'ਚੋਂ ਕਈ ਥਾਵਾਂ 'ਤੇ ਲਿਖਿਆ ਹੁੰਦਾ ਕਿ ਨਾਮ ਕੇ ਧਾਰੇ ਸਗਲੇ ਚੰਦ, ਜਾਂ ਹੋਰ ਹੈ ਕਿ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਖੰਡ ਬ੍ਰਹਿਮੰਡ ਕੋ ਇਹ ਕੋਠਾਣਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਜਿਹੜਾ ਕਈ ਕੋਟ ਦਾ ਜਾਂ ਸੁਣਿਆ ਦਾ ਜਾਂ ਗਾਵੈ ਦਾ ਜਾਂ ਮੰਨਿਆ ਦਾ ਲਗਾਤਾਰ ਇੱਕ ਕਾਵਕ ਬਿਰਤਾਂਤ ਹੈ, ਇਹ ਕਾਵਕ ਬਿਰਤਾਂਤ ਨਹੀਂ ਹੈ, ਇਹ ਸ਼ਬਦਾਂ ਦੀ ਜਿਹੜੀ ਸੀਮਾ ਹੈ ਉਹਦੇ ਰਾਹੀਂ ਇੱਕ ਮਿਸਮਾਰ ਦਾ ਇੱਕ ਉਭਾਰ ਹੈ, ਇੱਕ ਉਹਦਾ ਇੱਕ ਰੂਪ ਉੱਭਰ ਰਿਹਾ। ਜੇ ਬੰਦਾ ਸ਼ਬਦ ਤੋਂ ਪਾਰ ਉਸ ਅਹਿਸਾਸ 'ਚ ਉਤਰਦਾ ਤਾਂ ਉਹਨੂੰ ਲੱਗਦਾ ਕੀ ਦੱਸਿਆ ਜਾ ਰਿਹਾ ਜਾਂ ਕੀ ਮਹਿਸੂਸ ਕਰਨ ਵਾਸਤੇ ਸਾਡੇ ਸਾਹਮਣੇ ਆ ਰਿਹਾ। ਜਿਹੜਾ ਅਸੀਂ ਇਹਨੂੰ ਮਿਲਾ ਕੇ ਦੇਖੀਏ ਤਿੰਨ ਗੱਲਾਂ ਨੂੰ, ਇੱਕ ਕਿ ਨਾਮ ਦੇ ਬਾਰੇ ਉਹਦੀ ਜਿਹੜੀ ਨਾਮ ਦੀ ਮਹਿਮਾ ਹੈ ਉਹ ਕਹੀ ਨਹੀਂ ਜਾ ਸਕਦੀ, ਦੂਜਾ ਜਿਹੜਾ ਰੱਬ ਹੈ ਰੱਬ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਤੀਜਾ ਹੁਕਮ ਨੂੰ ਵੀ ਕਿਹਾ ਨਹੀਂ ਜਾ ਸਕਦਾ। ਜਿਹੜੀ ਤਿੰਨਾਂ ਦੀ ਸੁਮੇਲਤ ਹੈ ਇਹ ਸਾਡੇ ਸਾਹਮਣੇ ਇੱਕ ਸਾਡੀ ਸਮਝ ਦੇ ਵਿੱਚ ਗੱਲ ਲੈ ਕੇ ਆਉਂਦੀ ਹੈ ਕਿ ਅਸਲ 'ਚ ਗੁਰੂ ਸਾਹਿਬ ਸਾਨੂੰ ਹੁਕਮ ਦੇ ਖਿਆਲ ਰਾਹੀਂ ਜਾਂ ਨਾਮ ਦੇ ਸੰਕਲਪ ਰਾਹੀਂ ਜਾਂ ਰੱਬ ਨੂੰ ਕਿਹਾ ਨਹੀਂ ਜਾ ਸਕਦਾ, ਇਹ ਕਥਨ ਕਥ ਕਥ ਕੇ ਸਾਨੂੰ ਦੱਸਿਆ ਜਾ ਰਿਹਾ। ਤਾਂ ਉਹ ਜਿਹੜਾ ਇੱਕ ਅਰਥਾਂ ਦਾ ਪੁਰਾਣਾ ਘੇਰਿਆ ਜਿਹੜਾ ਮਨੁੱਖ ਦਾ ਜ਼ਿੰਦਗੀ ਬਾਰੇ ਸੰਸਾਰ ਬਾਰੇ ਅੰਤਮ ਸੱਚਾਈ ਬਾਰੇ ਉਹਨੂੰ ਤੋੜਿਆ ਜਾ ਰਿਹਾ, ਕਿਉਂਕਿ ਨਵਾਂ ਕੁਛ ਤਾਂ ਹੀ ਬਣਿਆ ਜਾ ਸਕਦਾ ਜੇ ਜੋ ਪਹਿਲਾਂ ਹੈ ਉਹ ਟੁੱਟ ਜਾਏ, ਨਹੀਂ ਤਾਂ ਨਵਾਂ ਉਹਦੇ 'ਚੋਂ ਉੱਭਰੇਗਾ ਨਹੀਂ। ਅਤੇ ਅਖੀਰਲੀ ਗੱਲ ਜਿਹੜੀ ਮੇਰੀ, ਅਸੀਂ ਜਦੋਂ ਨਾਮ ਕਹਿੰਦੇ ਹਾਂ ਹੁਕਮ ਕਹਿੰਦੇ ਹਾਂ ਜਾਂ ਰੱਬ ਕਹਿੰਦੇ ਹਾਂ ਤਾਂ ਸਾਰਿਆਂ ਦੇ ਅਰਥ ਅਸੀਂ ਕਿਤੋਂ ਪੜ੍ਹੇ ਨੇ ਕਿਤੋਂ ਸੁਣੇ ਨੇ, ਸਾਡੀ ਉਹ ਆਪਣੀ ਨਿੱਜੀ ਮਹਿਸੂਸਤਾ ਨਹੀਂ ਹੁੰਦੀ। ਮਨੁੱਖ ਦੀ ਜਿਹੜੀ ਸੀਮਾ ਸਾਡੀ ਸਾਰਿਆਂ ਦੀ ਉਹ ਇਹ ਹੈ ਕਿ ਜਿਹੜੀ ਚੀਜ਼ ਅਹਿਸਾਸ ਰੂਪ ਦੇ ਵਿੱਚ ਅੰਦਰ ਨਹੀਂ ਉਤਰੀ ਸਾਡੇ ਲਈ ਉਹ ਬੇਸ਼ੱਕ ਹੈ ਪਰ ਉਹਦਾ ਮੁੱਲ ਜਾਂ ਅਰਥ ਨਹੀਂ ਹੁੰਦਾ। ਮਸਲਨ ਜਿਹਨੇ ਸਮੁੰਦਰ ਨਹੀਂ ਵੇਖਿਆ ਉਹਨੂੰ ਕਹੋ ਸਮੁੰਦਰ ਬਹੁਤ ਬੇਅੰਤ ਹੁੰਦਾ, ਉਹ ਗੱਲ ਨੂੰ ਸੱਚ ਵੀ ਮੰਨ ਲਵੇ, ਪਰ ਕੀ ਸਮੁੰਦਰ ਦਾ ਦੀ ਜਿਹੜੀ ਬੇਅੰਤਤਾ ਹੈ ਸਮੁੰਦਰ ਦੀ ਉਹਨੂੰ ਉਹ ਮਹਿਸੂਸ ਕਰ ਸਕਦਾ? ਨਹੀਂ ਕਰ ਸਕਦਾ। ਮੈਂ ਤਾਂ ਬਹੁਤ ਛੋਟੀ ਉਦਾਹਰਨ ਕਈ ਥਾਂ ਦਿੰਦਾ ਕਿ ਲੋਕ ਕਹਿ ਦਿੰਦੇ ਸ਼ੇਰ ਬਹੁਤ ਤਕੜਾ ਹੁੰਦਾ, ਜੇ ਨਹੀਂ ਸ਼ੇਰ ਵੇਖਿਆ ਤਾਂ ਪਤਾ ਨਹੀਂ ਲੱਗਦਾ ਕਿੰਨਾ ਤਕੜਾ। ਅਤੇ ਮੈਂ ਕਹਿੰਦਾ ਕਿ ਸੌਖੇ ਰੂਪ 'ਚ ਇਹੀ ਹੈ ਕਿ ਤੁਸੀਂ ਗਲੀ 'ਚ ਜਾਓ ਤੁਹਾਨੂੰ ਕੁੱਤਾ ਭੌਂਕੇ, ਬੰਦੇ ਦਾ ਇੱਕ ਤਰਾਹ ਨਿਕਲਦਾ, ਉਹਨੂੰ ਇੱਕ ਡਰ ਲੱਗਦਾ ਜਿਹੜਾ ਮਹਿਸੂਸ ਕਰਾਉਂਦਾ ਕਿ ਕੁੱਤੇ ਦੀ ਤਾਕਤ ਕਿੰਨੀ ਹੈ। ਤਾਂ ਬੰਦਾ ਕੁੱਤੇ ਦੇ ਹਵਾਲੇ ਨਾਲ ਸ਼ੇਰ ਦਾ ਅੰਦਾਜ਼ਾ ਲਾ ਸਕਦਾ ਕਿ ਉਹਦੀ ਕਿੰਨੀ ਹੋਊਗੀ। ਅਸੀਂ ਆਪਣੇ ਮਨ 'ਚ ਜਿਹੜੀਆਂ ਸੰਸਾਰ ਦੀਆਂ ਕੀਮਤਾਂ ਲੈ ਕੇ ਤੁਰਦੇ ਹਾਂ ਉਹ ਕਿੱਦਾਂ ਫਸ ਜਾਂਦੀਆਂ ਨੇ ਇਸ ਗੱਲ ਨੂੰ ਸਮਝਣ ਦੇ ਵਿੱਚ। ਇਹਦੇ ਤੋਂ ਅਸੀਂ ਜਿਹੜੀ ਅਗਲੀ ਸਮਝ ਉਹ ਹੈ ਕਿ ਗੁਰਬਾਣੀ 'ਚ ਜੇ ਪੜ੍ਹੋਂਗੇ, ਜਿੱਥੇ ਵੀ ਪੜ੍ਹੋਂਗੇ, ਸੰਸਾਰ ਦਾ ਜੋ ਵੀ ਸੰਦ ਸਮਾਨ ਹੈ, ਚਾਹੇ ਚੋਰ ਕਿਉਂ ਹੋਵੇ ਨਾ, ਵੀ ਜਿਹੜਾ ਪੰਕਤੀ ਹੈ ਉਹ ਕੂਟਣ ਸੋ ਜੋ ਮਨ ਕੋ ਕੂਟੈ, ਕੂਟਣ ਮਿਣ ਚੋਰ ਹੁੰਦਾ, ਉੱਥੇ ਚੋਰ ਦੇ ਅਰਥ ਬਦਲੇ ਹੋਏ ਨੇ। ਵੀ ਗੁਰੂ ਸਾਹਿਬ ਨੇ ਸੰਸਾਰ ਦੇ ਚਲਾਇਮਾਨ ਜੋ ਪਹਿਲਾਂ ਦੇ ਦ੍ਰਿਸ਼ ਨੇ ਉਹਨਾਂ ਸਾਰਿਆਂ ਨੂੰ ਗੁਰਬਾਣੀ ਦੇ ਵਿੱਚ ਲਿਆ ਕੇ, ਨਾਮ ਦੇ ਪ੍ਰਸੰਗ 'ਚ ਲਿਆ ਕੇ ਸਭ ਦੇ ਅਰਥ ਬਦਲੇ ਨੇ। ਵੀ ਖੇਤੀ ਕੀ ਹੈ, ਕਣਕ ਕੀ ਹੈ, ਚੌਲ ਕੀ ਹੈ, ਕੱਪੜਾ ਕੀ ਹੈ, ਖਾਣਾ ਕੀ ਹੈ, ਭੋਜਨ ਜੋ ਵੀ ਹੈ, ਹਰ ਚੀਜ਼ ਨੂੰ ਇੱਥੇ ਲਿਆ ਕੇ ਉਹਦੇ ਅਰਥ ਬਦਲੇ। ਮੈਂ ਸਭ ਤਾਂ ਕਹਿੰਦਾ ਕਿ ਬੱਚੇ ਸਾਹਮਣੇ ਅਸੀਂ ਰੁਪਈਆ ਪੇਸ਼ ਕਰੀਏ, ਉਹਦੇ ਲਈ ਕਾਗਜ਼ 'ਚ ਰੁਪਈਏ 'ਚ ਕੋਈ ਫਰਕ ਨਹੀਂ ਹੁੰਦਾ, ਪਰ ਸਾਨੂੰ ਜੇ ਡਿੱਗਿਆ ਤੇ ਆ ਜਾਏ, ਦਿਸ ਜਾਏ, ਥਿਆਉਣਾ ਦੇ ਦੂਰ ਹੈ, ਸਾਡੇ ਚਿਹਰੇ 'ਤੇ ਇੱਕ ਮੁਸਕਾਨ ਆ ਜਾਂਦੀ ਹੈ, ਉਹ ਕਾਗਜ਼ ਦੀ ਕੀਮਤ ਸਾਡੇ ਮਨ 'ਚ ਰੁਪਈਆ ਬਣ ਕੇ ਵਸੀ ਹੁੰਦੀ ਹੈ। ਧਰਮ ਦੀ ਜਿਹੜੀ ਵੀ ਗੱਲ ਹੈ ਉਹ ਕਿਉਂ ਨਹੀਂ ਵਸਦੀ? ਕਿਉਂਕਿ ਉਦੋਂ ਪਹਿਲਾਂ ਸਾਡੇ ਮਨ 'ਚ ਉਹਦੀ ਕੀਮਤ ਹੋਰ ਰੂਪ 'ਚ ਵਸ ਗਈ ਹੈ। ਉਹ ਟੁੱਟਦੀ ਹੈ ਤਾਂ ਟੁੱਟ ਸਕਦੀ ਜੇ ਕੋਈ ਅਹਿਸਾਸ ਵਾਪਰੇ ਉਹਦਾ। ਅਹਿਸਾਸ ਨਹੀਂ ਵਾਪਰਦਾ ਤਾਂ ਜਿਹੜੀ ਕੀਮਤ ਪਹਿਲਾਂ ਤੋਂ ਤੈਅ ਹੋਈ ਹੈ, ਅਸੀਂ ਸੁਣ ਲਈ ਹੈ, ਪੜ੍ਹ ਲਈ ਹੈ, ਜਦੋਂ ਬੱਚਾ ਪਹਿਲੀ ਵਾਰੀ ਪੁੱਛਦਾ ਹੈ ਵੀ ਮਾਂ ਗੁਰਦੁਆਰੇ ਕਿਉਂ ਜਾਂਦੇ ਹਾਂ, ਤਾਂ ਜਿਹੜਾ ਮਾਂ ਦਾ ਗਿਆਨ ਹੈ ਉਹ ਬੱਚੇ ਦੇ ਮਨ 'ਤੇ ਆਖਰੀ ਕੀਮਤ ਹੋ ਜਾਂਦਾ, ਜੇ ਉਹਨੇ ਮਾਂ ਦੀ ਗੱਲ ਤੋਂ ਅੱਗੇ ਜਾ ਕੇ ਆਪਣੀ ਗੱਲ ਨਹੀਂ ਕਰਨੀ। ਜਦੋਂ ਗੁਰਬਾਣੀ 'ਚ ਇਹ ਕਿਹਾ ਕਿ ਨਾਨਕ ਕਾ ਧਨ ਕੇਵਲ ਨਾਮ, ਤਾਂ ਇਹਦਾ ਮਤਲਬ ਇਹ ਕਿ ਅਸਲ ਕੀਮਤ ਆ ਜਿਹੜੀ ਉਹ ਇੱਕ ਦੀ ਹੈ, ਬਸ ਉਹਦੀ ਹੈ, ਬਾਕੀ ਸੰਸਾਰ ਦੀ ਕਿਸੇ ਵੀ ਸ਼ੈ ਦੀ ਧਰਮ ਅੰਦਰ ਉਸ ਤਰ੍ਹਾਂ ਕੀਮਤ ਨਹੀਂ ਹੈ ਜਿਵੇਂ ਸੰਸਾਰ ਵਿੱਚ ਹੈ। ਇਹ ਜਿਹੜਾ ਬਣ ਗਿਆ ਹੁੰਦਾ ਵੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਵੀ ਕੂੜ ਮੀਆਂ ਕੂੜ ਵੀ ਉਹ ਸਾਰਾ ਕੂੜ ਕੂੜਾ ਜਿਹੜਾ, ਉਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਕੀਮਤ ਸਦੀਵੀ ਨਹੀਂ ਹੈ। ਸਦੀਵੀ ਕੀਮਤ ਇੱਕ ਰੱਬ ਦੇ ਨਾਮ ਦੀ ਹੈ, ਅਤੇ ਉਹ ਜਿਹੜੀ ਕੀਮਤ ਹੈ ਉਹ ਕੀਮਤ ਬੰਦੇ ਨੂੰ ਮਿਲਦੀ ਇੱਕ ਅਹਿਸਾਸ ਦੇ ਪੱਧਰ ਤੋਂ, ਅਹਿਸਾਸ ਤੋਂ ਬਿਨਾਂ ਉਹ ਕੀਮਤ ਨਹੀਂ ਜਗਦੀ। ਅਤੇ ਜਿਹੜਾ ਇਹ ਅਹਿਸਾਸ ਹੈ ਉਹਦੇ ਬਾਬਤ ਗੁਰਬਾਣੀ 'ਚ ਜਿਹੜੀ ਗੱਲ ਹੈ ਉਹਨੂੰ ਅਸੀਂ ਨਦਰ ਕਹਿੰਦੇ ਹਾਂ ਕਿ ਇਹਦੇ 'ਤੇ ਬੌਧੀਆਂ ਦੇ ਦਰਸ਼ਨ ਵਾਂਗ ਜਾਂ ਜੋਤਿਸ਼ ਵਾਂਗ ਜਾਂ ਇੱਕ ਸੱਚੀ ਮਿਹਨਤ ਵਾਂਗ ਇਹਦੇ 'ਤੇ ਉਹ ਨੇਮ ਲਾਗੂ ਨਹੀਂ ਹੁੰਦਾ। ਬਾਣੀ 'ਚ ਬਹੁਤ ਥਾਂ ਗੱਲ ਕਹੀ ਹੋਈ ਹੈ ਕਿ ਦਾਤੀ ਸਾਹਿਬ ਸੰਧੀਆ ਕਿਆ ਚੱਲੈ ਕਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਤਾਂ ਜਿਹੜਾ ਨਾਦਰ ਦਾ ਜਿਹੜਾ ਸਾਡੇ ਸਾਹਮਣੇ ਸੰਕਲਪ ਜਿਹੜਾ ਖਿਆਲ ਹੈ ਉਹ ਰੱਬ ਦੀ ਬੇਅੰਤਤਾ ਨੂੰ, ਅਨੰਤਤਾ ਨੂੰ, ਬਿਸਮਾਦ ਨੂੰ ਸਾਡੇ ਸਾਹਮਣੇ ਖੁੱਲ੍ਹਾ ਰੱਖਦਾ। ਬਾਕੀ ਥਾਵਾਂ ਦੇ ਉੱਤੇ ਜਿੱਥੇ ਨਦਰ ਦਾ ਖਿਆਲ ਨਹੀਂ ਹੈ ਉੱਥੇ ਧਰਮ ਦਾ ਜਿਹੜਾ ਰਾਹ ਹੈ ਉਹ ਬੰਦ ਹੈ, ਉੱਥੇ ਚੀਜ਼ਾਂ ਤੈਅ ਹੋ ਗਈਆਂ। ਇੱਥੇ ਸਾਡੇ ਲਈ ਰਾਹ ਖੁੱਲ੍ਹਾ ਕਿ ਪਤਾ ਨਹੀਂ ਕਦੋਂ ਕਿਤੇ ਨਦਰ ਹੋ ਸਕਦੀ ਹੈ। ਇੰਨੀਆਂ ਗੱਲਾਂ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ। ਭੁੱਲਾਂ ਚੁੱਕਾਂ ਲਿਖੇਵਾਂ ਬਿਰਤੀਆਂ ਇਕਾਗਰ ਕਰਕੇ ਇੱਕ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।